ਮੌੜਗੇਜ ਦੀ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ
ਕਹਿੰਦੀ ਤਾਲੀ ਵਾਲ ਕਹਿੰਦੀ ਤਾਲੀ ਵਾਲ
ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ
ਕਹਿੰਦੀ ਤਾਲੀ ਵਾਲ
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌੜਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਕੈਨੀ ਤਾਲੀਵਾਲ
ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਰ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 9054954545 ਔਰ ਵਿਜ਼ਿਟ www.akalphysio.com
ਮੁਬਾਰਕਬਾਦ ਦੇ ਹਕਦਾਰ ਤਾਂ ਹਰਮੇਲ ਸਿੱਧੂ ਜੀ ਨੇ
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ ਚ ਕਾਰਪਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248
ਬੜਾ ਹੀ ਮੁਸ਼ਕਿਲ ਯਾਰ
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-401-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4600
ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ
ਉਹ ਤਾਂ ਠੀਕ ਹੈ ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ ਆਈ ਨੋ ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ ਇੱਥੋਂ ਝੱਟ ਲੋਨ ਮਿਲ ਜਾਂਦਾ ਖਾਲੀ ਹੱਥ ਨਾ ਜਾਂਦਾ ਕੋਈ
ਟਰੱਕ ਟ੍ਰੇਲਰ ਐਂਡ ਕ੍ਰੇਨਸ ਹੈਵੀ ਇਕਵਿਪਮੈਂਟ ਫਾਈਨਾਂਸ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ ਇਟਸ ਨਾਓ ਜਸਟ ਅ ਯੈਸ ਅਵੇ ਹੌਸਲੇ ਬੁਲੰਦ ਰੱਖੋ ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262
ਏਸ਼ੀਅਨ ਫੂਡ ਸੈਂਟਰ
ਟ੍ਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ 60 ਸੈਂਟ ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ ਟ੍ਰਾਈ ਸਟਾਰ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੁਨੀਆ ਦੇ ਵਿੱਚ ਸਾਰੇ ਦੇਸ਼ਾਂ ਦੇ ਲੋਕ ਤਕਰੀਬਨ ਇੱਕੋ ਜਿਹੇ ਹੀ ਨੇ, ਥੋੜ੍ਹਾ ਬਹੁਤ ਫਰਕ ਹੁੰਦਾ। ਜਦੋਂ ਚੋਣਾਂ ਦਾ ਮਾਹੌਲ ਹੁੰਦਾ ਉਦੋਂ ਪਤਾ ਲੱਗਦਾ ਵੀ ਆਦਤਾਂ ਵੀ ਤਕਰੀਬਨ ਇੱਕੋ ਜਿਹੀਆਂ, 19-21 ਦਾ ਫਰਕ ਆ, ਬਹੁਤਾ ਫਰਕ ਨਹੀਂ ਹੈਗਾ। ਪੋਲੀਟਿਕਸ ਵੀ ਇੱਕੋ ਤਰ੍ਹਾਂ ਦੀ ਹੈ, ਜਿਹੜਾ ਅੱਗੇ ਜਾ ਰਿਹਾ ਉਹਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ, ਅਤੇ ਜਿਹੜਾ ਅੱਗੇ ਲੰਘ ਰਿਹਾ ਉਹ ਜਿਹੜਾ ਪਿੱਛੇ ਰਹਿ ਗਿਆ ਹੁੰਦਾ ਉਹਦੇ 'ਤੇ ਵੀ ਤੁਹਮਤਬਾਜ਼ੀ ਕਰਦਾ ਤਾਂ ਕਿ ਉਹ ਹੋਰ ਪਿੱਛੇ ਰਹਿ ਜੇ। ਇਹ ਸਾਰਾ ਕੁਝ ਚੱਲਦਾ ਜੀ ਸਾਰੇ ਦੇਸ਼ਾਂ ਦੇ ਵਿੱਚ। ਇੱਥੇ ਆ ਕੇ ਕਾਫੀ ਕੁਝ ਪਤਾ ਲੱਗਿਆ ਕਿ ਇੱਥੇ ਵੀ ਪੋਲੀਟਿਕਸ ਦੇ ਵਿੱਚ ਕਾਫੀ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲਦੇ ਨੇ। ਇੰਡੀਆ ਦੇ ਵਿੱਚ ਜਦੋਂ ਗੱਲ ਕਰਦੇ ਹੁੰਦੇ ਸੀ ਵੀ ਮੁੱਦਿਆਂ ਦੀ ਗੱਲ ਨਹੀਂ ਹੁੰਦੀ, ਤੇ ਉਦੋਂ ਲੱਗਦਾ ਹੁੰਦਾ ਸੀ ਪਤਾ ਨਹੀਂ ਜਿਹੜੇ ਸਾਡੇ ਦੇਸ਼ ਦੇ ਲੋਕ ਨੇ ਇਹਨਾਂ ਦਾ ਮੁੱਦਿਆਂ ਬੰਨੀ ਧਿਆਨ ਹੀ ਨਹੀਂ, ਪਰ ਹੁਣ ਇੱਥੇ ਆ ਕੇ ਲੱਗਦਾ ਕਿੰਨੀਆਂ ਚੋਣਾਂ ਦੇਖ ਲਈਆਂ 3-4 ਬਈ ਇੱਥੇ ਮੁੱਦੇ ਲੋਕਾਂ ਦੀ ਜ਼ਿੰਦਗੀ 'ਤੇ ਤਾਂ ਭਾਰੂ ਹੁੰਦੇ ਨੇ, ਪਰ ਚੋਣਾਂ ਦੇ ਵਿੱਚ ਉਹਨਾਂ ਦੀ ਚਰਚਾ ਘੱਟ ਹੁੰਦੀ ਹੈ। ਚੋਣਾਂ ਦੇ ਵਿੱਚ ਵਿਅਕਤੀਆਂ ਦੀ ਚਰਚਾ ਹੁੰਦੀ ਹੈ, ਅਤੇ ਪਾਰਟੀਆਂ ਦੇ ਵਿੱਚ ਵੀ ਵਿਅਕਤੀ ਮੁੱਖ ਰੋਲ ਅਦਾ ਕਰਦੇ ਨੇ। ਪਾਰਟੀ ਦੀ ਜਿਹੜੀ ਵਿਚਾਰਧਾਰਾ ਉਹ ਕਿਸੇ ਨੂੰ ਬਹੁਤੀ ਰਾਸ ਆਵੇ ਜਾਂ ਨਾ ਆਵੇ, ਪਰ ਜੇ ਉਹਨੂੰ ਲੱਗੇ ਕਿ ਇਸ ਪਾਰਟੀ 'ਚ ਆ ਕੇ ਮੇਰਾ ਭਵਿੱਖ ਸੁਧਰ ਸਕਦਾ ਤਾਂ ਉਹ ਕਹਿੰਦਾ ਜੀ ਆਪਾਂ ਆਪਣਾ ਹੀ ਭਵਿੱਖ ਹੀ ਸੁਧਾਰਨਾ, ਉਹ ਪਾਰਟੀ ਦਾ ਪਿਛਲੱਗ ਬਣ ਜਾਂਦਾ, ਖਾਸ ਕਰਕੇ ਜਿਹੜਾ ਲੀਡਰ ਆ ਉਹਦਾ ਪਿਛਲੱਗ ਬਣ ਜਾਂਦਾ, ਜਿਵੇਂ ਲੀਡਰ ਨੇ ਕਿਹਾ ਯੈਸ ਸਰ ਕਹਿ ਕੇ ਚੱਲਦਾ। ਅਤੇ ਲੋਕਾਂ ਦਾ ਜਿਹੜਾ ਮਾਨਸਿਕ ਪੱਧਰ ਆ ਉਸ ਨੂੰ ਆਪਣੇ ਹੱਕ ਦੇ ਵਿੱਚ ਵਰਤਣ ਦੀਆਂ ਕੋਸ਼ਿਸ਼ਾਂ ਅਲੱਗ ਅਲੱਗ ਪਾਰਟੀਆਂ ਵੱਲੋਂ ਹੁੰਦੀਆਂ ਨੇ। ਆਹ ਜਿਹੜਾ ਨਵਾਂ ਮੁੱਦਾ ਆਇਆ ਇਹਦੇ 'ਤੇ ਕੁਝ ਕੁ ਮਿੰਟ ਗੱਲਬਾਤ ਕਰਾਂਗੇ ਆਪਾਂ। ਇਹ ਨਵੇਂ ਮੁੱਦੇ ਦੇ ਵਿੱਚ ਟਰੂਡੋ ਸਾਹਿਬ 'ਤੇ ਇੱਕ ਇਲਜ਼ਾਮ ਲਾਇਆ ਗਿਆ ਉਹਨਾਂ ਦੀ ਪੁਰਾਣੀ ਫੋਟੋ ਚੱਕ ਕੇ ਕਿ ਇਹ ਤਾਂ ਇਹੋ ਜਿਹੇ ਨੇ ਜੀ, ਇਹ ਤਾਂ ਰੇਸਿਸਟ ਨੇ, ਇਹ ਤਾਂ ਆਏ ਆ, ਇਹ ਤਾਂ ਉਹ ਆ। ਚਲੋ ਕਿਸੇ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਨੇ, ਕੋਈ ਲਿਬਰਲ ਪਾਰਟੀ ਦਾ ਹਮਾਇਤੀ ਹੋਵੇ, ਵਿਰੋਧੀ ਹੋਵੇ, ਕੰਜ਼ਰਵੇਟਿਵ ਪਾਰਟੀ ਦਾ ਹਮਾਇਤੀ ਹੋਵੇ, ਉਹਦਾ ਨਿੱਜੀ ਮਸਲਾ, ਕੋਈ NDP ਪਾਰਟੀ ਦਾ ਹਮਾਇਤੀ ਹੋਵੇ, ਪਰ ਇੱਕ ਸਮਾਜ ਦੇ ਵਿੱਚ ਇੱਕ ਆਪਣੇ ਕੁਝ ਕਾਇਦੇ ਕਾਨੂੰਨ ਹੁੰਦੇ ਨੇ ਚੰਗੇ ਸਮਾਜਾਂ ਦੇ ਵਿੱਚ। ਉਹ ਕਾਇਦੇ ਕਾਨੂੰਨ ਮੁੱਖ ਕਾਇਦਾ ਮੁੱਖ ਜਿਹੜਾ ਹੈਗਾ ਉਹਦੇ ਵਿੱਚੋਂ ਉਹ ਇਹ ਹੁੰਦਾ ਬਈ ਪਾਸਟ ਦੇ ਵਿੱਚ ਕਿਸੇ ਨੇ ਕੁਝ ਵੀ ਕਰਤਾ, ਕਿਸੇ ਨੇ ਕੁਝ ਵੀ ਕਹਿਤਾ, ਜੇ ਉਹ ਆਉਣ ਵਾਲੇ ਸਾਲਾਂ 'ਚ ਆਪਣਾ ਆਚਾਰ ਵਿਹਾਰ ਬਦਲ ਕੇ ਅਮਲ ਦੇ ਵਿੱਚ ਇਹ ਗੱਲ ਸਾਬਤ ਕਰ ਦਿੰਦਾ ਵੀ ਪੁਰਾਣੇ ਪਾਸਟ ਨਾਲ ਉਹਦਾ ਬਹੁਤਾ ਲਾਗਾ ਦੇਗਾ ਨਹੀਂ ਰਿਹਾ, ਤਾਂ ਫਿਰ ਲੋਕ ਬਹੁਤੀ ਪਰਵਾਹ ਨਹੀਂ ਕਰਦੇ। ਲੋਕਾਂ ਦੇ ਵਿੱਚ ਹੁਣ ਕਿਸੇ ਦਾ ਕੀ ਵਿਹਾਰ ਆ, ਕਿਸ ਤਰ੍ਹਾਂ ਦੇ ਵਿਚਾਰ ਨੇ, ਕਿਵੇਂ ਉਹ ਸੁਸਾਇਟੀ ਦੇ ਵਿੱਚ ਵਿਚਰਦਾ, ਇਹ ਗੱਲ ਮੈਟਰ ਕਰਦੀ ਹੈ। ਇਹ ਗੱਲ ਲੋਕ ਨੋਟ ਕਰਦੇ ਨੇ ਵੀ ਅੱਜ ਉਹ ਬੰਦਾ ਕਿਹੋ ਜਿਹਾ, ਅਤੇ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ, ਆਪਾਂ ਇਸ ਗੱਲ 'ਤੇ ਵਿਚਾਰ ਚਰਚਾ ਵੀ ਕਰਾਂਗੇ। ਤੁਸੀਂ ਆਪਣੇ ਵਿਚਾਰ ਦਿਓ ਬਈ ਤੁਸੀਂ ਜਦੋਂ ਯੰਗ ਹੁੰਦੇ ਸੀ, 5-10-15 ਸਾਲਾਂ ਦੇ, 20 ਸਾਲਾਂ ਦੇ, 25 ਸਾਲ ਦੇ ਹੋਏ, ਜਾਂ 30-35 ਸਾਲ ਦੇ ਹੋ ਗਏ, ਤੁਸੀਂ 40 ਸਾਲ ਦੇ ਹੋ ਗਏ, 50 ਸਾਲ ਦੇ ਹੋਏ, ਵੀ ਤੁਸੀਂ ਉਸੇ ਤਰ੍ਹਾਂ ਦੇ ਜਿਹੋ ਜਿਹੇ ਤੁਸੀਂ 10 ਸਾਲ ਦੇ ਸੀ, ਤੁਹਾਡੇ ਵਿਚਾਰ ਉਸੇ ਤਰ੍ਹਾਂ ਦੇ ਆ ਜਿਹੋ ਜਿਹੇ ਅੱਜ ਨੇ। ਬੰਦਾ ਇਵੋਲਵ ਹੁੰਦਾ, ਬੰਦਾ ਤਬਦੀਲ ਹੁੰਦਾ। ਜਦੋਂ ਬੰਦੇ ਦੀ ਗੱਲ ਕਰਦਾ ਮੈਂ, ਇਨਸਾਨ ਆ ਜਾਂਦਾ ਉਹ 'ਚ, ਆਦਮੀ ਔਰਤ ਦੋਨੇ ਹੀ ਆ ਜਾਂਦੇ ਨੇ। ਬੀਜ ਦੇ ਵਿੱਚੋਂ ਜਿਵੇਂ ਦਰਖਤ ਫੁੱਟਦਾ, ਦਰਖਤ ਨੂੰ ਪੱਤੇ ਟਾਹਣੀਆਂ ਲੱਗਦੇ ਨੇ, ਦਰਖਤ ਨੂੰ ਫਲ ਫੁੱਲ ਲੱਗਦੇ ਨੇ, ਇਸੇ ਤਰ੍ਹਾਂ ਜਿਹੜਾ ਇਨਸਾਨ ਆ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਸਿੱਖਦਾ ਹੋਇਆ, ਆਪਣੀ ਇੰਟਰੈਕਸ਼ਨ ਤੋਂ ਸਿੱਖਦਾ ਹੋਇਆ ਉਹ ਆਪਣੇ ਆਪ ਨੂੰ ਤਬਦੀਲ ਕਰਦਾ, ਯਾਨੀ ਉਹਦੇ ਆਪਣੇ ਆਪ ਦੇ ਵਿੱਚੋਂ ਇੱਕ ਨਵਾਂ ਇਨਸਾਨ ਜਨਮ ਲੈਂਦਾ। ਇਹ ਨਵਾਂ ਇਨਸਾਨ ਜਨਮ ਤਾਂ ਹੀ ਉਹ ਲੈਂਦਾ ਉਹਦੇ ਵਿੱਚੋਂ ਜੇ ਉਹ ਕੌਨਸ਼ੀਅਸ ਐਫਰਟਸ ਕਰਦਾ ਬਈ ਮੈਂ ਆ ਜਿਹੜਾ, ਮੈਂ ਆਪਣੇ ਵਿੱਚੋਂ ਇੱਕ ਨਵੇਂ ਇਨਸਾਨ ਨੂੰ ਪੈਦਾ ਕਰਨਾ, ਉਹਦੇ ਲਈ ਮੈਂ ਆਪਣਾ ਜਾਮਾ ਬਦਲਣਾ। ਜਾਮਾ ਆਹ ਹੀ ਨਹੀਂ ਇਕੱਲੇ ਕੱਪੜੇ, ਮਤਲਬ ਜਦੋਂ ਗਰਮੀਆਂ ਆ ਗਈਆਂ ਤੁਸੀਂ ਟੀ ਸ਼ਰਟ ਅਤੇ ਜੀਨ ਲਾਹ ਕੇ ਅਤੇ ਤੁਸੀਂ ਕੋਟ ਪੈਂਟ ਪਾ ਲਿਆ ਅਤੇ ਟਾਈ ਲਾ ਲਈ, ਨਹੀਂ, ਤੁਸੀਂ ਆਪਣੀ ਸਾਰੀ ਦੀ ਸਾਰੀ ਜਿਹੜੀ ਸ਼ਖਸੀਅਤ ਆ ਉਹ ਬਦਲਣੀ ਆ। ਤੁਸੀਂ ਵਾਚ ਕਰਨਾ ਕਿ ਮੈਂ ਕੱਲ੍ਹ ਕਿਹੋ ਜਿਹਾ ਸੀ, ਆਹ ਮੇਰੇ 'ਚ ਨੁਕਸ ਸੀ, ਮੈਂ ਉਹਨੂੰ ਐਂ ਬੋਲਿਆ, ਮੈਂ ਇਹਨੂੰ ਇਸ ਤਰ੍ਹਾਂ ਬੋਲਿਆ। ਜਿਹੜੇ ਸੈਂਸਿਟਿਵ ਨੇਚਰ ਦੇ ਬੰਦੇ ਨੇ ਉਹਨੂੰ ਕੋਈ ਕਹੇ ਜਾਂ ਨਾ ਕਹੇ, ਉਹ ਜੇ ਕਿਸੇ ਨਾਲ ਮਾੜਾ ਵਰਤਾਅ ਕਰਦੇ ਨੇ ਤਾਂ ਰਾਤ ਨੂੰ ਜਾ ਕੇ ਉਹਨਾਂ ਨੂੰ ਆਪਣੇ ਆਪ ਤੋਂ ਲੁਕਣ ਲਈ ਥਾਂ ਨਹੀਂ ਮਿਲਦੀ, ਉਹਨਾਂ ਨੂੰ ਨੀਂਦ ਨਹੀਂ ਆਉਂਦੀ ਵੀ ਜੀ ਮੈਂ ਇਹਦੇ ਨਾਲ ਮਾੜਾ ਵਿਹਾਰ ਕਰ ਗਿਆ ਬੰਦੇ ਨਾਲ, ਮੈਂ ਇਗਨੋਰੈਂਟਲੀ, ਮੈਨੂੰ ਪਤਾ ਨਹੀਂ ਲੱਗਿਆ। ਕਈ ਵਾਰੀ ਗਲਤੀ ਕਰਕੇ ਮੌਕੇ 'ਤੇ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਗਲਤੀ ਕਰ ਰਿਹਾ ਮੈਂ, ਉਹ ਵਿਹਾਰ ਇਸ ਤਰ੍ਹਾਂ ਹੀ ਕਰ ਰਹੇ ਹੁੰਦੇ ਜਿਵੇਂ ਉਹ ਆਪਣੇ ਆਪ ਨੂੰ ਠੀਕ ਸਮਝਦੇ ਆ। ਅਤੇ ਇਹ ਉਹਨਾਂ ਦੀ ਦਿਮਾਗੀ ਸਥਿਤੀ 'ਤੇ ਡਿਪੈਂਡ ਕਰਦਾ ਵੀ ਕਈਆਂ ਨੂੰ ਤਾਂ ਸਾਲਾਂ ਬਾਅਦ ਜਾ ਕੇ ਪਤਾ ਲੱਗਦਾ ਵੀ ਮੈਂ ਐਡੀ ਵੱਡੀ ਗਲਤੀ ਕਰ ਲਈ, ਕਈਆਂ ਨੂੰ 10-15 ਮਿੰਟ ਬਾਅਦ ਹੀ ਪਤਾ ਲੱਗ ਜਾਂਦਾ ਵੀ ਹੈ ਮੈਂ ਕਿਸ ਤਰ੍ਹਾਂ ਬਿਹੇਵ ਕਰ ਗਿਆ। ਇਹ ਤੁਹਾਡੇ ਤਬਦੀਲ ਹੋਣ ਦੀ ਨਿਸ਼ਾਨੀ ਹੁੰਦੀ ਹੈ ਵੀ ਜੇ ਤੁਸੀਂ ਆਪਣੀਆਂ ਗਲਤੀਆਂ ਜਿਹੜੀਆਂ ਉਹ ਆਪਣੇ ਸਾਹਮਣੇ ਮੰਨ ਕੇ ਅਤੇ ਉਹਦੇ ਵਿੱਚੋਂ ਤੁਹਾਡਾ ਨਵਾਂ ਇਨਸਾਨ ਜਨਮ ਲੈ ਰਿਹਾ ਤਾਂ ਇਹਦਾ ਮਤਲਬ ਤੁਸੀਂ ਠੀਕ ਰਸਤੇ 'ਤੇ ਹੋ। ਜੇ ਤੁਹਾਡੀ ਸੋਚ ਹੀ ਬਾਂਝ ਹੋ ਗਈ, ਕੁਝ ਪੈਦਾ ਹੀ ਨਹੀਂ ਕਰ ਸਕਦੀ, ਤਾਂ ਉਹ ਆਪਣੇ ਆਪ ਦੇ ਵਿੱਚੋਂ ਵੀ ਤੁਹਾਨੂੰ ਵੀ ਨਹੀਂ ਪੈਦਾ ਕਰ ਸਕਦੀ, ਉਹ ਬਦਲ ਨਹੀਂ ਸਕਦੀ, ਉਸੇ ਤਰ੍ਹਾਂ ਦੇ ਰਹੋਗੇ ਤੁਸੀਂ, ਬਿਲਕੁਲ ਉਸੇ ਤਰ੍ਹਾਂ ਦੇ। ਅਤੇ ਪਾਸਟ ਦੇ ਨਾਲ ਤਾਂ ਬੰਦੇ ਦਾ ਸੰਬੰਧ ਹੁੰਦਾ ਹੀ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਸਾਡੇ ਇਤਿਹਾਸ ਦੇ ਵਿੱਚ ਡਾਕੂ, ਚੋਰ, ਲੁਟੇਰੇ, ਜੇ ਉਹ ਵਧੀਆ ਇਨਸਾਨ ਬਣ ਗਿਆ ਤਾਂ ਕਿਸੇ ਨੂੰ ਉਹਨਾਂ ਨੇ ਲਾਂਭਾ ਨਹੀਂ ਦਿੱਤਾ, ਕਿਸੇ ਨੇ ਵੀ ਨਹੀਂ ਉਹਨਾਂ ਨੂੰ ਲਾਂਭਾ ਦਿੱਤਾ ਵੀ ਤੇਰੀ ਪਾਸਟ ਦੀ ਜ਼ਿੰਦਗੀ ਇਹੋ ਜਿਹੀ ਸੀ। ਜਿਹੜੀਆਂ ਲੋਕ ਪੱਖੀ ਮੂਵਮੈਂਟਸ ਹੁੰਦੀਆਂ ਨੇ, ਇਨਕਲਾਬੀ ਲਹਿਰਾਂ ਹੁੰਦੀਆਂ ਨੇ, ਇਹਨਾਂ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਆਏ ਆ ਜਿਨ੍ਹਾਂ ਦਾ ਪਾਸਟ ਆ ਜਿਹੜਾ ਉਹ ਲੋਕ ਦੋਖੀ ਰਿਹਾ, ਲੋਕਾਂ ਦੇ ਵਿਰੁੱਧ ਰਹੇ। ਉਹ ਖੁਦ ਅਸੀਂ ਪੜ੍ਹਦੇ ਹਾਂ ਜੀ, ਸੱਜਣ ਠੱਗ ਦੀ ਜ਼ਿੰਦਗੀ ਦੇ ਵਿੱਚ ਜਿੰਨੀ ਦੇਰ ਬਾਬਾ ਨਾਨਕ ਨਹੀਂ ਸੀ ਆਏ ਅਤੇ ਉਹ ਚੋਰੀਆਂ, ਠੱਗੀਆਂ, ਕਤਲ ਸਾਰਾ ਕੁਝ ਕਰਦਾ ਸੀ, ਪਰ ਜਦੋਂ ਹੀ ਉਹ ਬਾਬਾ ਨਾਨਕ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ, ਉਹਦੇ ਵਿੱਚੋਂ ਸੱਜਣ ਠੱਗ ਖਤਮ ਹੋ ਗਿਆ ਅਤੇ ਉਹ ਸੱਜਣ ਪੁਰਸ਼ ਬਣ ਗਿਆ। ਅਨੇਕਾਂ ਹੀ ਉਦਾਹਰਣਾਂ ਨੇ ਜੀ, ਇੱਕ ਉਦਾਹਰਣ ਨਹੀਂ। ਇਹ ਤਾਂ ਹੈਗਾ ਵੀ ਜੇ ਸੱਚੀ ਮੁੱਚੀ ਕਿਸੇ ਦਾ ਪਾਸਟ ਆ ਜਿਹੜਾ ਉਹ ਕ੍ਰਾਈਮ ਵਾਲਾ ਹੋਵੇ, ਉਹ ਕ੍ਰਿਮੀਨਲ ਹੋਵੇ, ਉਹਦੇ ਵਿੱਚੋਂ ਵੀ ਜੇ ਵਧੀਆ ਇਨਸਾਨ ਸਾਹਮਣੇ ਆ ਜਾਵੇ, ਚੰਗਾ ਇਨਸਾਨ ਬਣ ਜਾਵੇ, ਆਮ ਇਨਸਾਨ ਬਣ ਜਾਵੇ, ਆਮ ਇਨਸਾਨ ਚੰਗਾ ਹੀ ਹੁੰਦਾ, ਤਾਂ ਲੋਕ ਉਹਨੂੰ ਲਾਂਭਾ ਨਹੀਂ ਦਿੰਦੇ, ਲੋਕ ਸਗੋਂ ਉਹਦਾ ਸਤਿਕਾਰ ਕਰਦੇ ਨੇ। ਇੱਕ ਆਮ ਇਨਸਾਨ ਤੋਂ ਚੰਗਾ ਇਨਸਾਨ ਬਣਨਾ ਇਹ ਬਹੁਤ ਸੌਖਾ ਕੰਮ ਆ। ਜੇ ਆਪਾਂ ਚੰਗੇ ਦੀ ਕੋਈ ਮਿਕਦਾਰ ਗਿਣਨੀ ਹੋਵੇ, ਡਿਗਰੀ ਗਿਣਨੀ ਹੋਵੇ, ਵੀ ਉਹਨੂੰ 10 ਨੰਬਰ 'ਚ ਰੱਖ ਲਓ, ਜਿਹੜਾ 6 ਨੰਬਰ 'ਤੇ ਆ, 6 ਨੰਬਰ ਤੋਂ 10 ਨੰਬਰ 'ਤੇ ਜਾਣਾ ਬਹੁਤ ਸੌਖਾ, ਪਰ ਨੈਗੇਟਿਵ 1 ਤੋਂ ਪਲੱਸ 1 'ਤੇ ਆਉਣਾ ਬਹੁਤ ਔਖਾ। ਮਾੜਾ ਬੰਦਾ ਜਿਹੜਾ ਉਹਦਾ ਚੰਗਾ ਬਣਨ ਦਾ ਜਿਹੜਾ ਸਫ਼ਰ ਆ ਉਹ ਬੜਾ ਕੰਡਿਆਂ ਦੇ ਨਾਲ ਭਰਿਆ ਹੁੰਦਾ, ਥਾਂ ਥਾਂ 'ਤੇ ਕੰਡੇ ਵਿਛੇ ਹੁੰਦੇ ਨੇ। ਉਹ ਆਪਣੇ ਆਪ ਨੂੰ ਸੁਧਾਰ ਵੀ ਲਵੇ ਨਾਲ ਦੇ, ਕਹਿੰਦੇ ਲੈ ਕੱਲ੍ਹ ਇਹ ਐਂ ਕਰਦਾ ਸੀ, ਅੱਜ ਇਹ ਚੰਗਾ ਬਣਨ ਦੀ ਕੋਸ਼ਿਸ਼ ਕਰਦਾ। ਜੇ ਕੋਈ ਚੰਗੀ ਗੱਲ ਕਹਿ ਦੇ, ਲੈ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਅਤੇ ਜੇ ਕੋਈ ਸੱਚੀ ਚੰਗਾ ਬਣ ਜੇ ਫਿਰ ਲੋਕ ਕਹਿਣਗੇ ਲੈ ਇਹਦੇ 900 ਚੂਹੇ ਖਤਮ ਹੋ ਗਏ ਹੋਣਗੇ। ਜੇ ਕੋਈ ਇਮਾਨਦਾਰ ਬਣ ਜੇ ਲੋਕ ਕਹਿਣਗੇ ਲੈ ਹੁਣ ਇਹਦਾ ਬੇਈਮਾਨੀ ਦੇ ਵਿੱਚ ਹੱਥ ਨਹੀਂ ਪੈਂਦਾ ਹੋਣਾ ਕਿਤੇ, ਇਹਦਾ ਪਿਓ ਤਾਂ ਐਂ ਕਰਦਾ ਰਿਹਾ, ਇਹ ਤਾਂ ਖਾਨਦਾਨ ਹੀ ਇਹੋ ਜਿਹਾ। ਜਾਣੀ ਜਿਹਦਾ ਇਮੇਜ ਬਣ ਗਿਆ ਹੋਵੇ ਵੀ ਇਹ ਮਾੜਾ ਕਰਦਾ ਰਿਹਾ, ਉਹਨੂੰ ਤਰੱਦਦ ਬਹੁਤ ਕਰਨਾ ਪੈਂਦਾ ਆਪਣਾ ਉਹ ਇਮੇਜ ਕੱਟਣ ਦੇ ਲਈ। ਇਹ ਤਾਂ ਮੈਂ ਤਬਸਰਾ ਤਾਂ ਕੀਤਾ ਵੀ ਬੰਦੇ ਦਾ ਪਾਸਟ ਦੇ ਨਾਲ ਬਹੁਤਾ ਸੰਬੰਧ ਲੋਕ ਜੋੜਦੇ ਆ, ਪਰ ਉਹਦਾ ਆਪਣਾ ਬਹੁਤਾ ਸੰਬੰਧ ਹੁੰਦਾ ਨਹੀਂ, ਕਿ ਉਹ ਆਪਣੇ ਆਪ ਦੇ ਵਿੱਚ ਜੋ ਤਬਦੀਲ ਹੋ ਰਿਹਾ ਹੁੰਦਾ ਇਹਦਾ ਅਹਿਸਾਸ ਉਹਨੂੰ ਹੀ ਹੁੰਦਾ, ਬਾਹਰਲਿਆਂ ਨੂੰ ਨਹੀਂ ਹੁੰਦਾ। ਬਾਹਰਲੇ ਤਾਂ ਸਾਡੇ ਉਹ ਧਰਮਾਂ ਦੇ ਨਾਲ, ਕਾਸਟ ਦੇ ਨਾਲ, ਪਰਿਵਾਰ ਦੇ ਨਾਲ ਜੋੜ ਦਿੰਦੇ ਨੇ, ਜਿਹੋ ਜਿਹਾ ਇਹਦਾ ਪਿਓ ਉਹੋ ਜਿਹਾ ਇਹ ਹੋਊਗਾ, ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ, ਸਿੱਧਾ ਹੀ ਕਹਿ ਦਿੰਦੇ ਆ, ਮੂੰਹ 'ਤੇ ਹੀ ਕਹਿ ਦਿੰਦੇ ਆ। ਮਤਲਬ ਉਹ ਕਹਿੰਦੇ ਆ, ਸਾਡਾ ਸਮਾਜ ਇਸ ਤਰ੍ਹਾਂ ਸੋਚਦਾ ਵੀ ਜੇ ਚੋਰਾਂ ਦਾ ਖਾਨਦਾਨ ਆ ਕੋਈ, ਉਹਦੇ 'ਚੋਂ ਇਮਾਨਦਾਰ ਬੰਦਾ ਜੰਮ ਹੀ ਨਹੀਂ ਸਕਦਾ, ਇਹ ਬਿਲਕੁਲ ਗੈਰ ਵਿਗਿਆਨਕ ਸਮਝ ਆ। ਹੁਣ ਆਪਾਂ ਇੰਨੀ ਗੱਲਬਾਤ ਕਰਕੇ ਇਸ ਗੱਲ 'ਤੇ ਆਉਂਦੇ ਹਾਂ ਵੀ ਜਿਹਨੇ ਕੋਈ ਗਲਤੀ ਕੀਤੀ ਹੋਈ ਨਹੀਂ ਅਤੇ ਉਹਨੂੰ ਐਵੇਂ ਆਪਾਂ ਉਸ ਗਲਤੀ ਲਈ ਜ਼ਿੰਮੇਵਾਰ ਠਹਿਰਾਈ ਜਾਈਏ, ਇਹ ਤਾਂ ਬਿਲਕੁਲ ਹੀ ਗਲਤ ਆ, ਗੈਰ ਵਿਗਿਆਨਕ ਆ, ਗੈਰ ਇਨਸਾਨੀ ਵਤੀਰਾ। ਪਾਸਟ ਦੇ ਵਿੱਚ ਬਹੁਤ ਕੁਛ ਹੁੰਦਾ, ਬੰਦੇ ਨੇ ਕਿਸ ਕੰਟੈਕਸਟ ਦੇ ਵਿੱਚ ਗੱਲ ਕੀਤੀ ਆ, ਕਿਸ ਸਥਾਨ 'ਤੇ ਖੜ੍ਹਾ, ਕਿਸ ਲੋਕੇਸ਼ਨ 'ਤੇ ਖੜ੍ਹਾ, ਸਮਾਂ ਕੀ ਆ, ਕਿਸ ਸੰਦਰਭ ਦੇ ਵਿੱਚ ਗੱਲ ਚੱਲ ਰਹੀ ਆ। ਮੈਂ ਤੁਹਾਨੂੰ ਛੋਟੀ ਜਿਹੀ ਹੋਰ ਉਦਾਹਰਣ ਦਿੰਦਾ। ਸਪੋਜ਼ ਤੁਸੀਂ ਕੋਈ ਨਾਟਕ ਖੇਡ ਰਹੇ ਹੋ ਅਤੇ ਉਹ ਨਾਟਕ ਦੇ ਵਿੱਚ ਤੁਸੀਂ ਕੋਈ ਰੋਲ ਅਦਾ ਕੀਤਾ, ਤੁਸੀਂ ਕਿਤੇ ਤੁਸੀਂ ਔਰੰਗਜ਼ੇਬ ਦਾ ਰੋਲ ਅਦਾ ਕੀਤਾ ਅਤੇ ਔਰੰਗਜ਼ੇਬ ਦੇ ਰੋਲ ਦੇ ਵਿੱਚ ਤੁਸੀਂ ਕੱਟੜ ਜਿਵੇਂ ਔਰੰਗਜ਼ੇਬ ਦੀ ਪਰਸਨੈਲਿਟੀ ਸੀ ਉਹ ਬਣੇ ਹੋਏ ਹੋ ਅਤੇ 20 ਸਾਲ ਬਾਅਦ ਤੁਹਾਡੇ ਉਹ ਡਾਇਲੋਗ ਚੱਕ ਕੇ ਤੁਹਾਨੂੰ ਕੋਈ ਕਹਿ ਦਿੰਦਾ ਜੀ ਤੁਸੀਂ ਤਾਂ ਰੇਸਿਸਟ ਹੋ, ਆਊਟ ਆਫ ਕੰਟੈਕਸਟ ਗੱਲ ਕਰਤੀ। ਤੁਸੀਂ ਨਾਟਕ ਖੇਡ ਰਹੇ ਹੋ, ਬਹੁਤ ਸਾਰੇ ਨਾਟਕ ਨੇ ਮੈਨੂੰ ਜ਼ੁਬਾਨੀ ਯਾਦ ਨੇ ਅਸੀਂ ਖੇਡੇ ਹੋਏ ਨੇ, ਇੱਕ ਚੈਖੋਵ ਦੀ ਕਹਾਣੀ ਹੈ ਗਿਰਗਟ, ਅਤੇ ਉਹ ਗਿਰਗਟ ਕਹਾਣੀ ਦੇ ਉੱਤੇ ਗਿਰਗਟ ਨਾਟਕ ਬਣਿਆ ਹੋਇਆ ਜਿਹਨਾਂ ਲੋਕਾਂ ਨੇ ਵੇਖਿਆ, ਉਹ ਸ਼ਾਇਦ ਇੱਥੇ ਕੈਨੇਡਾ 'ਚ ਨਹੀਂ ਖੇਡਿਆ ਗਿਆ ਪਰ ਅਸੀਂ ਉਹ ਸਕੂਲਾਂ ਦੇ ਵਿੱਚ ਕੀਤੇ ਨੇ ਨਾਟਕ। ਉਹ ਗਿਰਗਟ ਨਾਟਕ ਦੇ ਵਿੱਚ ਇੰਨਾ ਸੋਹਣਾ ਨਾਟਕ ਆ, ਇੰਨਾ ਮਨ ਨੂੰ ਪ੍ਰਭਾਵਿਤ ਕਰਦਾ ਬੰਦੇ ਦੀ ਪਰਸਨੈਲਿਟੀ ਦੇ ਨਾਟਕ ਆ ਉਹ, ਵੀ ਲੋਕ ਆ ਜਿਹੜੇ ਜੇ ਸਾਹਮਣੇ ਤਕੜਾ ਬੰਦਾ ਹੁੰਦਾ ਤਾਂ ਲੋਕ ਨਿਵ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਅਤੇ ਉਹਦੀ ਚਮਚੀ ਮਾਰਦੇ ਆ, ਜੇ ਸਾਹਮਣੇ ਮਾੜਾ ਬੰਦਾ ਹੁੰਦਾ ਤਾਂ ਲੋਕ ਉਹਨੂੰ ਨਫ਼ਰਤ ਕਰਦੇ ਆ। ਮਤਲਬ ਉਹਦੇ ਵਿੱਚ ਇੱਕ ਬੰਦੇ ਦਾ ਕਿਰਦਾਰ ਦਿਖਾਇਆ ਗਿਆ। ਮੈਂ ਉਹ ਸਮਝਦਾ ਵੀ ਜੇ ਉਹ ਆਊਟ ਆਫ ਕੰਟੈਕਸਟ ਗੱਲਾਂ ਲੈਣੀਆਂ ਹੋਣ ਤਾਂ ਹੋ ਸਕਦਾ ਕੋਈ ਬੰਦਾ ਕਿਸੇ ਦੀ ਫੋਟੋ ਚੱਕ ਕੇ ਜਾਂ ਡਾਇਲੌਗ ਚੱਕ ਕੇ ਐਨੀਮਲ ਲਵਰਸ ਦੇ ਕੋਲ ਜਾ ਕੇ ਕਹੇ ਵੀ ਇਹ ਬੰਦਾ ਤਾਂ ਕੁੱਤਿਆਂ ਨੂੰ ਨਫ਼ਰਤ ਬਹੁਤ ਕਰਦਾ, ਅਤੇ ਜੇ ਉਹ ਬੰਦਾ ਕੱਲ੍ਹ ਨੂੰ ਚੋਣਾਂ 'ਚ ਖੜਾ ਹੋ ਜਾਵੇ ਉਹਨੂੰ ਕਹਿਣ ਵੀ ਇਹ ਤਾਂ ਜੀ ਇਹ ਤਾਂ ਅਗੇਂਸਟ ਆ, ਮਤਲਬ ਪੈਟਸ ਦੇ ਅਗੇਂਸਟ ਆ। ਅੱਛਾ, ਦੂਜੇ ਪਾਸੇ ਉਹ ਕਿਉਂਕਿ ਨਾਟਕ ਹੀ ਗਿਰਗਟ ਆ, ਉਹਦੇ 'ਚ ਥੋੜ੍ਹੀ ਜਿਹੀ ਮੈਂ ਸਟੋਰੀ ਤੁਹਾਨੂੰ ਦੱਸਦਾ। ਉਹਦੇ ਵਿੱਚ ਇੱਕ ਕੁੱਤਾ ਗੁਆਚ ਜਾਂਦਾ ਜੀ, ਅਤੇ ਪੁਲਿਸ ਵਾਲੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ, ਉਹ ਪਹਿਲਾਂ ਕੁੱਤੇ ਦੀ ਪੂਰਾ ਆਲੇ ਦੁਆਲੇ ਨਿਰੀਖਣ ਕਰਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਕਿਸੇ ਗਰੀਬ ਬੰਦੇ ਦਾ ਕੁੱਤਾ ਹੋਊ। ਉਹ ਕਹਿੰਦੇ ਇਹ ਸੜਿਆ ਜਿਹਾ ਕੁੱਤਾ ਬੋ ਮਾਰਦੀ, ਇਹਦੇ 'ਚੋਂ ਵਾਲ ਇਹਦੇ ਖਿਲਰੇ ਹੋਏ ਆ, ਬੇਵਕੂਫ ਜਿਹਾ ਕੁੱਤਾ, ਵੀ ਲੋਕ ਇਹੋ ਜਿਹੇ ਕੁੱਤੇ ਰੱਖਦੇ ਕਿਉਂ ਨੇ, ਘਰੇ ਕਿਉਂ ਰੱਖਦੇ ਨੇ। ਦੂਜਾ ਉਹਦੇ 'ਚ ਇੱਕ ਕੌਮੇਡੀ ਕਰੈਕਟਰ ਹੁੰਦਾ, ਉਹ ਇੰਨੀ ਸੋਹਣੀ ਐਕਟਿੰਗ ਕਰਦਾ, ਕਹਿੰਦਾ ਲੋਕ ਵੀ ਬੇਵਕੂਫ ਨੇ, ਕਹਿੰਦਾ ਲੋਕਾਂ ਦੇ ਵੀ ਸ਼ੌਕ ਕੁੱਤੇ ਨੇ, ਇਸ ਕਰਕੇ ਉਹ ਕੁੱਤਿਆਂ ਨੂੰ ਰੱਖਦੇ ਨੇ। ਉਹ ਫਿਰ ਅੱਗੇ ਕੁੱਤਿਆਂ ਦੀਆਂ ਤਰੀਫਾਂ ਬਦਲੇ ਇਸ ਤਰ੍ਹਾਂ ਗੱਲ ਕਰਦਾ, ਕਹਿੰਦਾ ਕਈ ਤਾਂ ਕੁੱਤਿਆਂ ਨੂੰ ਬੈੱਡ 'ਤੇ ਸੁਆਉਂਦੇ ਆ ਨਾਲ, ਕਈ ਸੋਫਿਆਂ 'ਤੇ ਬਿਠਾਉਂਦੇ ਆ, ਕਈ ਖਾਣਾ ਨਾਲ ਖਾਂਦੇ ਆ, ਕਈ ਡਾਇਨਿੰਗ ਟੇਬਲ 'ਤੇ ਨਾਲ ਬਿਠਾ ਲੈਂਦੇ ਆ, ਅਤੇ ਕਈ ਤਾਂ ਇਹੋ ਜਿਹੇ ਲੋਕ ਨੇ ਉਹ ਕੁੱਤਿਆਂ ਦੀਆਂ ਪੱਪੀਆਂ ਵੀ ਲੈਂਦੇ ਆ। ਮਤਲਬ ਜਦੋਂ ਇਸ ਤਰ੍ਹਾਂ ਕਹਿ ਰਿਹਾ ਨਾ, ਤੁਸੀਂ ਵਿਜੂਲਾਈਜ਼ ਕਰੋ, ਅਤੇ ਉਹ ਕੌਮੇਡੀ ਕਰੈਕਟਰ ਆ, ਮਤਲਬ ਉਹ ਕੁੱਤਿਆਂ ਦੇ ਖਿਲਾਫ਼ ਬੋਲਦਾ, ਅਤੇ ਜੇ ਉਹਦੀਆਂ ਗੱਲਾਂ ਚੱਕ ਕੇ ਨਾ ਕੋਈ ਬੰਦਾ ਉਹ ਕਿਤੇ ਚੋਣਾਂ 'ਚ ਖੜਾ ਹੋ ਜਾਵੇ, ਤਾਂ ਮੇਰਾ ਖਿਆਲ ਜਿਹੜੇ ਕੁੱਤਿਆਂ ਨੂੰ ਪਿਆਰ ਕਰਦੇ ਨੇ ਨਾ, ਉਹ ਕਦੇ ਵੋਟ ਨਾ ਪਾਉਣ ਉਹਨੂੰ। ਅੱਛਾ, ਫਿਰ ਉਹਨਾਂ ਨੂੰ ਪਤਾ ਲੱਗਦਾ ਕਿਤੇ ਬਾਈ ਚਾਂਸ ਵੀ ਇਹ ਕਿਸੇ ਆਮ ਬੰਦੇ ਦਾ ਕੁੱਤਾ ਨਹੀਂ, ਕਿਸੇ ਤਕੜੇ ਬੰਦੇ ਦਾ ਕੁੱਤਾ। ਗਿਰਗਟ ਆ ਨਾਟਕ ਦਾ ਨਾਂ, ਅਤੇ ਉਹ ਫਿਰ ਉਹਨਾਂ ਦਾ ਸਾਰਾ ਚਿਹਰਾ ਮੋਹਰਾ ਸਭ ਕੁਝ ਬਦਲ ਜਾਂਦਾ। ਉਹ ਬੰਦਾ ਤਕੜਾ ਬੰਦਾ, ਉਹਦਾ ਨੌਕਰ ਆਉਂਦਾ, ਉਹ ਕਹਿੰਦਾ ਸਾਡਾ ਕੁੱਤਾ ਗੁਆਚਿਆ ਇੱਥੇ। ਉਹ ਫਿਰ ਜਿਉਂ, ਅੱਛਾ ਕਹਿੰਦੇ ਇਹ ਜੀ ਫਲਾਨੇ ਸ਼ਾਹ ਦਾ ਕੁੱਤਾ, ਉਹ ਹਾਂ ਜੀ ਹਾਂ ਇਹ ਫਲਾਨੇ ਸ਼ਾਹ ਦਾ ਕੁੱਤਾ, ਲੈ ਇਹ ਤਾਂ ਇੰਨਾ ਸੋਹਣਾ ਕੁੱਤਾ ਹੈ, ਬੜਾ ਚੰਗਾ ਸ਼ੌਕ ਆ ਕੁੱਤੇ ਰੱਖਣ ਦਾ, ਦੇਖੋ ਦੇਖੋ ਕਿੰਨਾ ਸੋਹਣਾ ਕੁੱਤਾ, ਫਲੱਫੀ ਜਿਹਾ ਕੁੱਤਾ, ਹਾਏ 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 ਕਿਵੇਂ ਇਹਦੇ ਇਸ ਤਰ੍ਹਾਂ ਵਾਲ ਵਾਹੇ ਹੁੰਦੇ ਨੇ ਜਿਵੇਂ ਕੰਘੀ ਨਾਲ ਵਾਲ ਵਾਹੇ ਆ। ਮਤਲਬ ਉਹਦੇ ਮੂੰਹ 'ਚੋਂ ਡਿੱਗਦੀਆਂ ਲਾਲਾਂ ਵੀ ਉਹਨਾਂ ਨੂੰ ਐਨ ਬਿਲਕੁਲ ਸ਼ਹਿਦ ਵਰਗੀਆਂ ਲੱਗਦੀਆਂ। ਮਤਲਬ ਮੇਰਾ ਕਹਿਣ ਦਾ ਵੀ ਲੋਕ, ਉਹ ਗਿਰਗਟ ਨਾਟਕ 'ਚ ਇਹ ਦਿਖਾਇਆ ਗਿਆ ਵੀ ਜਿੱਧਰੋਂ ਬੰਦੇ ਨੂੰ ਫਾਇਦਾ ਹੁੰਦਾ ਲੋਕ ਉਵੇਂ ਹੀ ਰੰਗ ਬਦਲ ਲੈਂਦੇ ਨੇ, ਹਿਊਮਨ ਪਰਸਨੈਲਿਟੀ 'ਤੇ ਆ ਇਹ ਜਿਹੜੀ ਗੱਲ ਆ ਬਈ ਲੋਕ ਗਿਰਗਟ ਵਾਂਗੂ ਰੰਗ ਬਦਲਦੇ ਨੇ। ਇਹ ਪੋਲੀਟੀਸ਼ੀਅਨਸ ਆ ਜਿਹੜੇ ਇਹ ਵੱਡੇ ਗਿਰਗਟ ਹੁੰਦੇ ਨੇ, ਆਪ ਵੀ ਰੰਗ ਬਦਲਦੇ ਨੇ ਅਤੇ ਫਿਰ ਇਹ ਲੋਕਾਂ ਦੇ ਰੰਗ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਉਹ ਡਿਟੇਲ 'ਚ ਬਹੁਤ ਹੀ ਨਹੀਂ ਜਾਣਾ ਕਿਉਂਕਿ ਉਹ ਖਬਰ ਦਾ ਸਵੇਰ ਤੋਂ ਖਜੂੰਬਰ ਨਿਕਲ ਚੁੱਕਿਆ ਬਈ ਟਰੂਡੋ ਸਾਹਿਬ 'ਤੇ ਆਹ ਬਲੇਮ ਲੱਗਿਆ। ਮੈਂ ਦੇਖੋ ਨਾ ਤਾਂ ਟਰੂਡੋ ਸਾਹਿਬ ਦਾ ਭਗਤ ਹਾਂ ਅਤੇ ਨਾ ਹੀ ਮੈਂ ਕੰਜ਼ਰਵੇਟਿਵ ਦਾ ਹਮਾਇਤੀ ਹਾਂ ਅਤੇ ਨਾ ਹੀ ਮੈਂ NDP ਦੇ ਕੋਈ ਬਹੁਤਾ ਨੇੜੇ ਹਾਂ। 20 ਸਾਲ ਪਹਿਲਾਂ ਦੀ ਗੱਲ ਆ, ਫੋਟੋ ਆ, ਇੱਕ ਨਾਟਕ ਇੱਕ ਕੀਤਾ ਗਿਆ, ਤੁਸੀਂ ਐਵੇਂ ਹੀ ਖਾਮ ਖਾ ਉਹਦਾ ਰੇੜਕਾ TV 'ਤੇ ਰੇਡੀਓ 'ਤੇ ਪਾਇਆ, ਚਲੋ ਚੰਗੀ ਗੱਲ ਆ, ਉਹਨਾਂ ਨੇ ਮਾਫ਼ੀ ਮੰਗ ਲਈ। ਇਹ ਮੇਰੇ ਨਿੱਜੀ ਵਿਚਾਰ ਨੇ, ਉਹਨਾਂ ਨੇ ਤਾਂ ਮਾਫ਼ੀ ਤਾਂ ਮੰਗੀ ਆ ਵੀ ਜਿਹੜੇ ਲੋਕ ਮੇਰੇ ਨਾਲ ਜੁੜੇ ਹੋਏ ਆ ਉਹ ਜੁੜੇ ਰਹਿਣ, ਪਰ ਵੈਸੇ ਮਾਫ਼ੀ ਮੰਗਣ ਵਾਲੀ ਕੋਈ ਐਡੀ ਗੱਲ ਵੀ ਹੈ ਨਹੀਂ ਸੀਗੀ। ਇਹ ਤਾਂ ਹੁਣ ਲੋਕਾਂ ਦੀ ਮੈਂਟੈਲਿਟੀ 'ਤੇ ਆ, ਜਿਹੜਾ ਬੰਦਾ ਸੋਚਦਾ ਵੀ ਹਾਂ ਇਹ ਰੇਸਿਜ਼ਮ ਵਾਲੀ ਗੱਲ ਆ ਉਹਦੇ 'ਤੇ ਅਸਰ ਪੈ ਜੂਗਾ, ਜਿਹੜਾ ਬੰਦਾ ਸਿਆਣਾ, ਜਿਹੜੇ ਬੰਦੇ ਨੂੰ ਪਤਾ ਵੀ ਕੈਨੇਡੀਅਨ ਸੋਸਾਇਟੀ ਕਿਹੋ ਜਿਹੀ ਆ, ਉਹ ਕਹਿੰਦਾ ਛੱਡ ਪਰਾਂ ਕੰਜ਼ਰਵੇਟਿਵਸ ਕੋਲ ਕੋਈ ਗੱਲ ਹੋਰ ਕਹਿਣ ਨੂੰ ਹੈ ਨਹੀਂ। ਲੋਕ ਚੋਣਾਂ ਦੇ ਵਿੱਚ ਪਾਰਟੀਆਂ ਕੋਲ ਮੁੱਦਾ ਹੀ ਨਹੀਂ, ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਫੈਕਟਰੀਆਂ ਮੈਨੂਫੈਕਚਰਿੰਗ ਸੈਕਟਰ ਬੰਦ ਹੋਇਆ ਪਿਆ, ਅਮੈਰੀਕਾ ਅਤੇ ਚਾਈਨਾ ਦੀ ਟ੍ਰੇਡ ਵਾਰ ਦੇ ਵਿੱਚ ਸਾਡਾ ਕੈਨੇਡਾ ਦਾ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ ਪਿਆ। SNC ਲੈਵਲਨ ਦੇ ਮੁੱਦੇ ਦੇ ਉੱਤੇ ਕੰਜ਼ਰਵੇਟਿਵਸ ਮਿਸਟਰ ਟੂਡੋ ਨੂੰ ਘੇਰ ਹੀ ਨਹੀਂ ਸਕੇ ਜਿੱਥੇ ਘੇਰਨਾ ਚਾਹੀਦਾ ਸੀ। ਆਹ ਐਵੇਂ ਛੋਟੀ ਜਿਹੀ ਗੱਲ ਦੇ ਉੱਤੇ ਖਾਮ ਖਾ ਇਹਨੂੰ ਮੁੱਦਾ ਬਣਾਇਆ ਹੋਇਆ, ਜਾਣੀ ਪਾਰਟੀਆਂ ਦਾ ਧਿਆਨ ਮੁੱਦਿਆਂ 'ਤੇ ਨਹੀਂ, ਤੁਹਾਡੀ ਜ਼ਿੰਦਗੀ ਸੁਧਾਰਨ ਵੱਲ ਨਹੀਂ, ਉਹਨਾਂ ਦਾ ਧਿਆਨ ਹੈਗਾ ਵੀ ਚਸਕੇ ਲੈ ਕੇ ਕਿਹੜਾ ਜਾ ਕੇ ਜਿਹੜਾ ਸੀਟ 'ਤੇ ਬੈਠੂਗਾ, ਲਿਬਰਲ ਦਾ ਜ਼ੋਰ ਲੱਗਿਆ ਹੋਇਆ ਇਹ ਸੀਟ ਸਾਡੇ ਕੋਲ, ਇਹ ਜਿਹੜੀ ਸਰਕਾਰ ਆ ਚਾਰ ਸਾਲ ਹੋਰ ਕਾਇਮ ਰਹਿ ਜੇ। ਕੰਜ਼ਰਵੇਟਿਵ ਦਾ ਜ਼ੋਰ ਲੱਗਿਆ ਹੋਇਆ ਵੀ ਲਿਬਰਲ ਇਸ ਵੇਲੇ ਉੱਤੇ ਚੱਲ ਰਹੇ ਨੇ, ਕਿਵੇਂ ਇਹਨਾਂ ਨੂੰ ਥੱਲੇ ਡਿੱਗੀਏ। ਵੀ ਤੁਸੀਂ ਐਥਿਕਸ ਦੀ ਲੜਾਈ ਲੜੋ, ਪੋਲਿਸੀਜ਼ ਲੈ ਕੇ ਆਓ, ਤੁਸੀਂ ਦੱਸੋ ਵੀ ਆਮ ਜ਼ਿੰਦਗੀ ਆ ਜਿਹੜੀ ਲੋਕਾਂ ਦੀ, ਕਿਵੇਂ ਉਹ ਕੁਆਲਿਟੀ ਲਾਈਫ ਆ ਜਿਹੜੀ ਉਹ 20 ਸਾਲ 25 ਸਾਲ ਪਹਿਲਾਂ ਜਿਹੜੀ ਇੱਥੇ ਕੈਨੇਡੀਅਨ ਜਿਉਂਦੇ ਹੁੰਦੇ ਸੀਗੇ ਉਹੋ ਜਿਹੀ ਜ਼ਿੰਦਗੀ ਨਹੀਂ ਰਹੀ। ਆਮ ਲੋਕਾਂ 'ਤੇ ਬੋਝ ਬਹੁਤ ਜ਼ਿਆਦਾ, ਜਿਹੜੇ ਸਮਾਲ ਸਕੇਲ ਇੰਡਸਟਰੀ ਆ, ਜਿਹੜੇ ਸਮਾਲ ਬਿਜ਼ਨਸ ਓਨਰਸ ਨੇ ਉਹ ਕਿਵੇਂ ਤੰਗ ਨੇ। ਅਲਟੀਮੇਟਲੀ ਗੱਲ ਤਾਂ ਇਹ ਆ ਵੀ ਕੰਜ਼ਰਵੇਟਿਵ ਆਪ ਵੀ ਲੋਕਾਂ ਦੇ ਪੱਖੀ ਬਹੁਤੀ ਗੱਲ ਕਰਨੀ ਨਹੀਂ ਚਾਹੁੰਦੇ, ਕਿਉਂਕਿ ਉਹ ਆਪ ਵੱਡੇ ਜਿਹੜੇ ਇੰਡਸਟਰੀਅਲਿਸਟ ਨੇ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਐਂ ਲੱਗਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਟਰੂਡੋ ਸਾਹਿਬ ਨੂੰ ਥੱਲੇ ਛੱਡੀਏ। ਉੱਧਰੋਂ ਟਰੂਡੋ ਸਾਹਿਬ ਜਿਹੜੇ ਹੈਗੇ ਨੇ ਲਿਬਰਲਸ ਨੇ ਜਿਹੜੇ ਉਹ ਜ਼ਿਆਦਾ ਡਿਫੈਂਡ ਕਰਨ 'ਤੇ ਲੱਗੋ, ਛੱਡੋ ਖੈੜਾ ਇਹਦਾ, ਐਡੀ ਡਿਫੈਂਡ ਕਰਨ ਦੀ ਵੀ ਕੀ ਲੋੜ ਆ। ਇਹਦਾ ਮਤਲਬ ਡਿਫੈਂਡ ਤਾਂ ਕਰ ਰਹੇ ਨੇ ਬਹੁਤਾ ਇਹਨੂੰ ਵੀ ਉਹਨਾਂ ਨੂੰ ਲੱਗਦਾ ਵੀ ਇਹ ਗੱਲ ਅਸਰ ਪਾਊ, ਜਾਣੀ ਦੋਮ ਦਰਜੇ ਦੇ ਮੁੱਦੇ ਨਹੀਂ, ਮਤਲਬ ਬਹੁਤ ਪਿੱਛੇ ਆ ਇਹ ਗੱਲਾਂ ਵੀ ਪਰਸਨੈਲਿਟੀ ਦੇ ਆਧਾਰ 'ਤੇ ਚੋਣਾਂ ਲੜੀਆਂ ਜਾਂਦੀਆਂ ਨੇ, ਪੁਰਾਣਾ ਪਾਸਟ ਚੱਕ ਕੇ ਉਹਦੀ ਖਾਤਰ ਬੰਦਿਆਂ ਨੂੰ ਕਲੈਰੀਫਿਕੇਸ਼ਨ ਦੇਣੀਆਂ ਪੈਂਦੀਆਂ ਨੇ। ਇਹ ਵੀ ਕੋਈ ਪੋਲੀਟਿਕਸ ਆ? ਕੋਈ ਚੱਜ ਦੀ ਸਿਆਸਤ ਕਰੋ ਜਿੱਥੇ ਪਤਾ ਲੱਗੇ ਬਈ ਆਮ ਲੋਕ ਆ ਜਿਹੜੇ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਸੋਹਣੀ ਨਹੀਂ ਰਹੀ, 8 ਘੰਟੇ ਕੰਮ ਕਰਕੇ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ, ਸਮਾਲ ਬਿਜ਼ਨਸਮੈਨ ਆ ਜਿਹੜਾ ਉਹਨੂੰ ਭਰੋਸਾ ਨਹੀਂ ਵੀ ਉਹਦਾ 5-4-6 ਮਹੀਨੇ ਬਾਅਦ ਸਾਲ ਬਾਅਦ ਉਹਦੀ ਸਥਿਤੀ ਚੇਂਜ ਹੋਊ, ਉਹ ਪ੍ਰੋਫਿਟੇਬਲ ਜਾਣ ਲੱਗੂਗਾ। ਸਮਾਲ ਸਕੇਲ ਕੀ ਜੀ, ਵੱਡੀਆਂ ਜਿਹੜੀਆਂ ਇੰਡਸਟਰੀਜ਼ ਨੇ ਉਹ ਵੀ ਭੁਲੇਖੇ ਦੇ ਵਿੱਚ ਨੇ। ਉਹ ਕਹਿੰਦੇ ਜੀ ਦੁਨੀਆ ਪੱਧਰ ਦੇ ਉੱਤੇ ਰਿਸੈਸ਼ਨ ਆ ਜਿਹੜਾ ਚੱਲ ਰਿਹਾ, ਰਿਸੈਸ਼ਨ ਵੱਲ ਦੁਨੀਆ ਵੱਧ ਰਹੀ ਹੈ, ਸਮਾਨ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋਈ ਹੈ, ਪਰਚੇਜ਼ਿੰਗ ਪਾਵਰ ਲੋਕਾਂ ਦੀ ਘਟੀ ਹੋਈ ਹੈ, ਅਤੇ ਇਹ ਸਮਾਜ ਨੇ ਸਾਡੇ ਨੇ ਜਾਣਾ ਕਿੱਧਰ ਨੂੰ ਆ। ਉੱਧਰੋਂ ਯੂਨੀਵਰਸਿਟੀ ਕਾਲਜਿਸ ਇਹਨਾਂ ਦੇ ਵਿੱਚ ਜਿਹੜੀ ਵਿੱਦਿਆ ਦਿੱਤੀ ਜਾ ਰਹੀ ਉਹ ਵਿੱਦਿਆ ਸਮਾਜ ਦੀਆਂ ਲੋੜਾਂ ਨੂੰ ਪੂਰੀਆਂ ਨਹੀਂ ਕਰ ਰਹੀ। ਉਹ ਨੌਜਵਾਨ ਤਾਂ ਪੈਦਾ ਉੱਥੇ ਹੋ ਰਹੇ ਆ ਡਿਗਰੀਆਂ ਵਾਲੇ, ਪਰ ਉਹ ਡਿਗਰੀਆਂ ਵਾਲੇ ਨੂੰ ਅੱਗੇ ਰੁਜ਼ਗਾਰ ਨਹੀਂ ਮਿਲ ਰਿਹਾ। ਹੈਲਥ ਸੈਕਟਰ ਦਾ ਮਾੜਾ ਹਾਲ ਆ, ਹੈਲਥ ਸੈਕਟਰ ਐਡਾ ਕੁ ਮਾੜਾ ਹਾਲ ਆ, ਲੜਖੜਾ ਰਿਹਾ, ਅਤੇ ਬਹੁਤ ਸਾਰੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਨੇ ਹੈਲਥ ਸੈਕਟਰ ਨੂੰ ਇੱਕ ਇੰਡਸਟਰੀ ਬਣਾ ਲਿਆ, ਇੰਡਸਟਰੀ ਬਣਾ ਕੇ ਉਹ ਪ੍ਰੋਫਿਟ ਕੱਢਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਬਿਮਾਰੀਆਂ ਨੂੰ, ਉਹ ਕਹਿੰਦੇ ਜੀ ਬਿਮਾਰੀਆਂ ਲੱਗੀਆਂ ਰਹਿਣ, ਬੰਦਿਆਂ ਨੂੰ ਚਿੰਬੜੀਆਂ ਰਹਿਣ, ਜੇ ਇਹ ਬਿਮਾਰ ਰਹਿਣਗੇ ਫਿਰ ਹੀ ਸਾਡੀਆਂ ਦਵਾਈਆਂ ਵਿਕਣਗੀਆਂ। ਉੱਧਰੋਂ ਡਾਕਟਰ ਆ ਜਿਹੜਾ ਉਹ ਸੋਚਦਾ ਕਿ ਮੈਂ ਪੇਸ਼ੈਂਟਸ ਨੂੰ ਵੱਧ ਤੋਂ ਵੱਧ ਕਿਵੇਂ ਭੁਗਤਾਉਣਾ, ਆਹ ਕਾਰਡ ਘਸਾਇਆ ਅਤੇ $60-70 ਜਿਵੇਂ ਬੇਰੀ ਹਿਲਾ ਕੇ ਡਿੱਗਦੇ ਆ ਮੇਰੀ ਜੇਬ 'ਚ ਡਿੱਗੇ। ਮਤਲਬ ਉੱਧਰੋਂ ਵਕੀਲ ਆ ਜਿਹੜੇ ਉਹ ਝਾਕ ਦੇ ਵਿੱਚ ਨੇ ਵੀ ਕਦੋਂ ਸਾਡੇ ਕੋਲ ਕਲਾਇੰਟਸ ਆਉਣਗੇ। ਉੱਧਰੋਂ ਸਾਡੇ ਵਰਗੇ ਰੀਅਲ ਸਟੇਟ ਵਾਲੇ ਕਹਿੰਦੇ ਜੀ ਮਾਰਕੀਟ ਸਲੋਅ ਹੋਈ ਪਈ ਹੈ, ਕਦੋਂ ਘਰ ਵਿਕਣਗੇ ਸਾਡੇ। ਉੱਧਰੋਂ ਮੌਰਗੇਜ ਵਾਲੇ ਕਹਿੰਦੇ ਆਏ ਹਾਏ ਕੰਮ ਸਲੋਅ ਹੋਇਆ ਪਿਆ, ਸਾਡੀ ਮੌਰਗੇਜ ਆ ਜਿਹੜੀ ਉਹ ਕਦੋਂ ਹੋਊਗੀ। ਉੱਧਰੋਂ ਬੈਂਕਾਂ ਵਾਲੇ ਕਹਿੰਦੇ ਲੋਨ ਵੱਧ ਤੋਂ ਵੱਧ ਲੋਕ ਕਦੋਂ ਲੈਣ ਲੱਗਣਗੇ। ਉੱਧਰੋਂ ਜਿਹੜੇ ਕੈਨੋਲਾ ਆਇਲ ਪ੍ਰੋਡਿਊਸ ਕਰਦੇ ਸੀ ਫਾਰਮਰਸ ਉਹ ਡਰ ਦੇ ਵਿੱਚ ਨੇ ਵੀ ਆਹ ਜਿਹੜੀ ਟ੍ਰੇਡ ਵਾਰ ਲੱਗੀ ਹੋਈ ਹੈ ਇਹਨਾਂ ਦੀ ਇਹ ਕਦੋਂ ਖਤਮ ਹੋਊਗੀ। ਮਤਲਬ ਦੁਨੀਆ 'ਚ ਪ੍ਰੋਬਲਮਾਂ ਹੀ ਪ੍ਰੋਬਲਮਾਂ ਨੇ। ਉੱਧਰੋਂ ਜਿਹੜੇ ਤਕੜੇ ਲੋਕ ਨੇ ਜਿਵੇਂ ਮੈਂ SNC ਲੈਵਲਾਂ ਦੀ ਗੱਲ ਕਰਕੇ ਗਿਆ, ਉਹ ਗਰਦਨ ਤੋਂ ਫੜ ਕੇ ਨਾ ਛੋਟਿਆਂ ਨੂੰ ਉਹ ਕਹਿੰਦੇ ਜੀ ਜੇ ਸਾਨੂੰ ਰਿਆਇਤ ਨਾ ਦਿੱਤੀ ਗਈ ਅਸੀਂ ਤੁਹਾਨੂੰ ਪਹਿਲਾਂ ਤੁਹਾਡੀ ਸ਼ਾਂਤੀ ਕਰ ਦੇਣੀ। ਅਤੇ ਉਹ ਸਰਕਾਰ ਨੂੰ ਕਹਿੰਦੇ ਨੇ ਜਾ ਕੇ ਵੀ ਜਾਂ ਤਾਂ ਸਾਡਾ ਪੱਖ ਕਰੋ ਅਤੇ ਨਹੀਂ ਸਾਡਾ ਪੱਖ ਕਰੋਗੇ ਕਾਨੂੰਨ ਨੂੰ ਕਰੋ ਨਰਮ, ਸਾਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਅਸੀਂ ਭਾਵੇਂ ਲੱਖ ਆਹ ਅਣਗਹਿਲੀਆਂ ਕਰ ਲਈਆਂ ਬੇਨਿਯਮੀਆਂ ਕਰ ਲਈਆਂ, ਪਰ ਸਾਨੂੰ ਸਜ਼ਾ ਨਾ ਹੋਵੇ, ਸਾਨੂੰ ਜੁਰਮਾਨਾ ਮਾੜਾ ਮੋਟਾ ਥੋੜ੍ਹਾ ਜਿਹਾ ਵੱਧ ਕਰ ਦਿਓ, ਸਾਡੀ ਜ਼ਿੰਦਗੀ ਨਹੀਂ ਪ੍ਰਭਾਵਿਤ ਹੋਣੀ ਚਾਹੀਦੀ। ਮਤਲਬ ਬਈ ਬਹੁ ਗਿਣਤੀ ਲੋਕਾਂ ਦੇ ਮੁੱਦੇ ਨਹੀਂ ਵਿਚਾਰੇ ਜਾ ਰਹੇ। ਵਿਚਾਰਿਆ ਕੀ ਜਾ ਰਿਹਾ? ਵਿਚਾਰੀ ਜਾ ਰਹੀ ਹੈ ਟਰੂਡੋ ਦੀ ਫੋਟੋ। ਇਹ ਵੀ ਕੋਈ ਪੋਲੀਟਿਕਸ ਆ? ਇਹ ਵੀ ਕੋਈ ਸਿਆਸਤ ਆ? ਇਹ ਤੀਸਰੀ ਦੁਨੀਆ ਦੇ ਲੋਕ ਵੀ ਇਹੋ ਜਿਹੀ ਸਿਆਸਤ ਨਹੀਂ ਕਰਦੇ, ਉਹ ਸਿੱਧਾ ਕਹਿੰਦੇ ਨੇ ਫੋਟੋ ਦੀ ਲੋੜ ਨਹੀਂ, ਉਹ ਕਹਿੰਦੇ ਜੀ ਆ ਉਹ ਤਾਂ ਮੂੰਹ 'ਤੇ ਕਹਿੰਦੇ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਕੁਝ ਕਹਿੰਦੇ ਨੇ। ਮਤਲਬ ਇਹ ਮੈਨੂੰ ਲੱਗਦਾ ਕਿਤੇ ਵੀ ਸਾਡੇ ਲੋਕਾਂ ਨੂੰ ਇਮੀਗ੍ਰੈਂਟਸ ਨੂੰ ਪ੍ਰਭਾਵਿਤ ਕਰਨ ਲਈ ਵੀ ਇਹ ਹੁਣ ਇਮੀਗ੍ਰੈਂਟ ਬਹੁਤੇ ਲਿਬਰਲਸ ਦੇ ਨਾਲ ਜੁੜੇ ਹੋਏ ਨੇ ਅਤੇ ਇਸ ਕਰਕੇ ਇਹਨਾਂ ਨੂੰ ਤੋੜੋ। ਦੂਜੇ ਪਾਸੇ ਅਸੀਂ ਲੋਕ ਵੀ ਨਹੀਂ ਸੋਚਦੇ ਵੀ ਸਾਨੂੰ ਵੀ ਜਿਹੜੇ ਲਿਬਰਲਸ ਨੇ ਜੇ ਸਾਡੇ ਦੇ ਵਿੱਚੋਂ ਕੁਝ 5-4 ਬੰਦੇ ਉਹਨਾਂ ਨੇ ਚੁਣ ਕੇ ਉਹਨਾਂ ਨੂੰ ਮੰਤਰੀ ਸ਼ੰਤਰੀ ਬਣਾਤਾ, ਇਹਦਾ ਮਤਲਬ ਉਹਨਾਂ ਨੇ ਕੋਈ ਆਸਾਨ ਨਹੀਂ ਕਰਤਾ। ਪੋਲਿਸੀਜ਼ ਦੇਖੋ ਲਿਬਰਲ ਦੀਆਂ, ਜਿੱਥੇ ਪੋਲਿਸੀ ਗਲਤ ਲੱਗਦੀ ਹੈ ਗਲਤ ਨੂੰ ਕਹੋ ਗਲਤ, ਠੀਕ ਨੂੰ ਕਹੋ ਠੀਕ, ਐਵੇਂ ਕੰਜ਼ਰਵੇਟਿਵ ਨੂੰ ਕਹੋ ਪੋਲਿਸੀ ਦੇ ਆਧਾਰ 'ਤੇ ਗੱਲ ਕਰੋ ਭਾਈ, ਆ ਫੋਟੋਆਂ ਵਾਲੀ ਪੋਲੀਟਿਕਸ ਆ ਜਿਹੜੀ ਛੱਡੋ। ਖੈਰ ਜੀ ਕਾਫੀ ਸਮਾਂ ਹੋ ਗਿਆ, ਸਾਡੇ ਨਾਲ ਥਾਪਰ ਜੀ ਵੀ ਨੇ ਅਤੇ ਇੱਕ ਕਾਲਰ ਵੀ ਨੇ। ਕਾਲਰ ਪਹਿਲਾਂ ਥਾਪਰ ਜੀ ਇੱਕ ਮਿੰਟ ਦੇ ਵਿੱਚ ਸੁਨੇਹਾ ਦੇ ਦਿਓ ਜੀ, ਫਿਰ ਆਪਾਂ ਕਾਲਰ ਦੇ ਨਾਲ ਗੱਲਬਾਤ ਕਰਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਬਹੁਤ ਧੰਨਵਾਦ ਜੀ, ਜੀ ਬਹੁਤ ਧੰਨਵਾਦ ਜੀ, ਧੰਨਵਾਦ। ਆਪਣੇ ਕੋਲ ਸੈੱਲ ਫੋਨ ਦੀ ਕੁਝ ਡੀਲ ਬੜੀਆਂ ਜ਼ਬਰਦਸਤ ਨੇ, ਜਿਨ੍ਹਾਂ ਦੇ ਵਿੱਚ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ $25 ਦੀ ਇੱਕ ਆਪਣੇ ਕੋਲ ਸੈੱਲ ਫੋਨ ਦੀ ਡੀਲ ਹੈ ਜੀ, ਜਿਹੜੀ ਕਿ ਪੂਰੇ ਕੈਨੇਡਾ ਵਾਈਡ ਅਨਲਿਮਿਟਡ ਟਾਕ ਟੈਕਸਟ ਤੇ 1 GB ਦਾ ਡਾਟਾ ਹੈਗਾ ਜੀ, ਤੇ ਜਾਂ ਫਿਰ ਆਪਣੇ ਕੋਲ $40 ਦਾ ਇੱਕ ਸੈੱਲ ਫੋਨ ਦਾ ਪਲਾਨ ਹੈਗਾ ਜਿਹਦੇ ਵਿੱਚ 5 GB ਡਾਟਾ ਹੈਗਾ, ਉਹ ਵੀ ਕੈਨੇਡਾ ਵਾਈਡ ਹੈ ਜੀ, ਤੇ ਜਾਂ ਫਿਰ $80 ਦੇ ਵਿੱਚ ਪੂਰੀ ਤਰ੍ਹਾਂ ਹੀ ਅਨਲਿਮਿਟਡ ਡਾਟਾ ਲੈਣਾ ਹੋਵੇ ਸੈੱਲ ਫੋਨ ਤੇ। ਅਗਰ ਕਿਸੇ ਵੀ ਭੈਣ ਭਰਾ ਦਾ ਸੈੱਲ ਫੋਨ ਦਾ ਬਿੱਲ ਵੱਧ ਆਉਂਦਾ ਤੇ ਸਰੋਤੇ ਜ਼ਰੂਰ ਸੰਪਰਕ ਕਰ ਸਕਦੇ ਨੇ ਜੀ, ਤੇ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਕਿ ਆਪਣੇ ਕੋਲ ਹਾਈ ਸਪੀਡ ਇੰਟਰਨੈਟ ਦੇ ਵਿੱਚ ਬਹੁਤ ਹੀ ਵਧੀਆ ਪਲਾਨ ਚੱਲਦੇ ਪਏ ਨੇ ਜੀ। ਸੋ ਇੱਕ ਤਾਂ ਆਪਣੇ ਕੋਲ 500 ਦੀ ਸਪੀਡ 39.99 ਚ ਹੈਗੀ ਆ, ਦੂਸਰਾ 1000 ਦੀ ਸਪੀਡ ਦੀ ਅਨਲਿਮਿਟਡ ਜਿਹੜੀ ਆਪਣੇ ਕੋਲ 49.99 ਆ। ਸੋ ਅਗਰ ਕਿਸੇ ਦਾ ਵੀ ਬਿੱਲ $55-60 ਤੋਂ ਵੱਧ ਆਉਂਦਾ ਜੀ, ਸਰੋਤੇ ਜ਼ਰੂਰ ਸੰਪਰਕ ਕਰਨ, ਤੇ ਨਾਲ ਦੀ ਨਾਲ ਘਰ ਦਾ ਫੋਨ ਜਿਹੜਾ ਲੌਂਗ ਡਿਸਟੈਂਸ ਇੰਟਰਨੈਸ਼ਨਲ ਜਿਹੜਾ ਜੀ ਇਸ ਵਕਤ ਵਧੀਆ ਡੀਲ ਆ, ਕਿਸੇ ਵੀ ਸਰੋਤੇ ਨੇ ਡੀਲ ਲੈਣੀ ਆ ਜਾਂ ਫਿਰ ਡੀਲ ਲੱਗੀ ਹੋਈ ਆ, ਬਿੱਲ $20 ਤੋਂ ਵੱਧ ਆਉਂਦਾ ਜੀ, ਤੇ ਉਹ ਵੀ ਸੰਪਰਕ ਕਰ ਲੈਣ, ਕਿਉਂਕਿ ਬਿੱਲ ਦੀ ਗਰੰਟੀ ਕਰਦੇ ਆ ਕਿ ਬਿੱਲ ਬਾਰ ਬਾਰ ਜਿਹੜਾ ਉਹ ਨਹੀਂ ਵਧੂਗਾ, ਤੇ ਫੋਨ ਦਾ ਜਿਹੜਾ ਡੱਬਾ ਹੁੰਦਾ ਅਡੈਪਟਰ ਸਾਡੇ ਵੱਲੋਂ ਬਿਲਕੁਲ ਫ੍ਰੀ ਹੈਗਾ ਜੀ। ਤੇ ਨਾਲ ਦੀ ਨਾਲ ਬਿਜ਼ਨਸ ਵਾਸਤੇ ਬਿਜ਼ਨਸ ਫੋਨ ਲਾਈਨ ਚਾਹੀਦੀਆਂ ਹੋਣ, ਕਿਸੇ ਵੀ ਭੈਣ ਭਰਾ ਨੂੰ ਰੋਲ ਓਵਰ ਲਾਈਨ ਚਾਹੀਦੀਆਂ ਹੋਣ, ਐਕਸਟੈਂਸ਼ਨ ਚਾਹੀਦੇ ਹੋਣ, ਤਾਂ ਸਾਡੇ ਕੋਲ ਪਰ ਲਾਈਨ ਜਿਹੜੀ ਜੀ ਨਾਰਥ ਅਮਰੀਕਾ ਅਨਲਿਮਿਟਡ ਸਾਰੇ ਕਾਲਿੰਗ ਫੀਚਰ ਨਾਲ $19.95। ਸੋ ਸਰੋਤੇ ਸੰਪਰਕ ਕਰ ਲੈਣ ਜੀ 905-203-3636, 905-203-3636, 905-203-3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਰਾੜ ਸਾਹਿਬ ਧੰਨਵਾਦ ਬਹੁਤ,
ਮਿਹਰਬਾਨੀ ਜੀ। ਦੋਸਤੋ ਔਰਾ ਕਿਚਨ ਵਾਲ ਨੂੰ ਕਾਲ ਕਰਨਾ ਜੇ ਤੁਸੀਂ ਕਸਟਮ ਮੇਡ ਕਿਚਨ ਬਣਾਉਣੀ ਹੈ, ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ। ਇਹਨਾਂ ਦਾ ਸ਼ੋਰੂਮ 1770 ਆਲ ਸਟੈਪ ਡਰਾਈਵ ਤੇ ਡਿਕਸੀ ਡੈਰੀ ਏਰੀਆ ਦੇ ਵਿੱਚ। ਵੇਖਣ ਨੂੰ ਕਿਚਨਸ ਦਾ ਮਟੀਰੀਅਲ ਇੱਕੋ ਜਿਹਾ ਲੱਗਦਾ ਹੁੰਦਾ, ਪਰ ਇਹਨਾਂ ਕੋਲ ਜਾ ਕੇ ਤੁਸੀਂ ਵੇਖੋ, ਇਹ ਤੁਹਾਨੂੰ ਦੱਸਣਗੇ ਕਿ ਕਿੰਨੀ ਵਰਾਇਟੀ ਹੈ, ਸਸਤਾ ਸਮਾਨ ਮਹਿੰਗਾ ਸਮਾਨ। ਇਹ ਸਸਤਾ ਸਮਾਨ ਮਹਿੰਗਾ ਕਹਿ ਕੇ ਨਹੀਂ ਵੇਚਦੇ, ਜੋ ਹੈ ਉਹ ਹੀ ਦੱਸਦੇ ਨੇ। ਉੱਪਰੋਂ ਵੇਖਣ ਨੂੰ ਇੱਕੋ ਜਿਹਾ ਲੱਗਦਾ ਸਾਰਾ ਕੁਝ, ਪਰ ਜਦੋਂ ਡਿਟੇਲ 'ਚ ਜਾਂਦੇ ਹਾਂ ਫਿਰ ਪਤਾ ਲੱਗਦਾ। ਬੜਾ ਕੁਆਲਿਟੀ ਦਾ ਕੰਮ ਕਰਦੇ ਨੇ ਜੀ, ਫਾਈਨ ਫਿਨਿਸ਼ਿੰਗ, ਐਂ ਮਤਲਬ ਕੋਈ ਨੁਕਸ ਤੁਸੀਂ ਕੱਢ ਹੀ ਨਹੀਂ ਸਕਦੇ ਇਹਨਾਂ ਦੀ ਬਣਾਈ ਹੋਈ ਕਿਚਨ ਦੇ ਵਿੱਚ। ਅਤੇ ਇਹੀ ਕਿਚਨ ਜੇ ਤੁਸੀਂ ਬਿਲਡਰ ਤੋਂ ਲਾਉਣੀ ਹੋਵੇ ਤਾਂ 3-4 ਗੁਣਾ ਵੱਧ ਪੈਸੇ ਤੁਹਾਨੂੰ ਦੇਣੇ ਪੈਣਗੇ। ਯਾਦ ਰੱਖਿਓ ਜੀ ਨਾ, ਔਰਾ ਕਿਚਨ 905-673-2872। ਇੱਕ ਕਾਲਰ ਲਾਈਨ ਹੋਲਡ ਕਰੀ ਬੈਠੇ, ਉਹਨਾਂ ਦੀ ਗੱਲ ਸੁਣ ਲਈ ਹੈ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ ਆਪਣੇ ਤੁਸੀਂ ਜੋ ਡਿਸਕਸ਼ਨ ਕਰ ਰਹੇ ਸੋ, ਦੇਖੋ ਦੁਨੀਆਂ ਦੇ ਵਿੱਚ ਜ਼ਿਆਦਾਤਰ ਸਿਸਟਮ ਨੂੰ ਫਾਲੋ ਕਰਨ ਵਾਲੇ ਗਿਰਗਟ ਵਾਲੀ ਸੋਚ, ਗਿਰਗਟ ਦੀ ਤਰ੍ਹਾਂ। ਦੂਸਰਾ ਤੁਸੀਂ ਦੇਖੋ ਪਿਛਲਾ ਆਪਣੇ ਹੋਮਲੈਂਡ ਕੰਟਰੀਆਂ ਦੇ ਵਿੱਚ, ਚਾਹੇ ਜੋ ਵੀ ਉਹ ਕੰਮ ਕਾਜ ਕਰਦਾ, ਸੁਭਾਅ ਇੱਕ ਨਿਕਲਦਾ, ਕਿਰਤ ਕਰਦਾ, ਉਹਨੂੰ ਜ਼ਾਤ ਦੇ ਨਾਲ ਜੋੜ ਦਿੱਤਾ ਜਾਂਦਾ। ਤਾਂ ਉਹ ਜੋ ਇੱਥੇ ਕੋਈ ਲੋਕੀ ਨੇ ਤਾਂ ਕੋਈ ਇੱਕ ਮਿਲ ਜੇ ਤਾਂ ਉਹਨੂੰ ਇੱਕ ਫਟ ਕਿਹਾ ਕਹਿਤਾ ਜਾਂਦਾ, ਤੁਸੀਂ ਵੀ ਇੱਥੇ, ਹੁਣ ਤੁਸੀਂ ਵੀ ਇੱਥੇ ਕਹਿਣ ਵਾਲੇ। ਕਿਹਾ ਇਹ ਕਿ ਉਹਨਾਂ ਦੀ ਇਹ ਬਿਮਾਰੀ ਹੈ, ਕਿਸੇ ਡਾਕਟਰ ਕੋਲ ਇਲਾਜ ਹੈ ਇਸ ਬਿਮਾਰੀ ਦਾ। ਦੂਸਰਾ ਮੈਂ ਇਹ ਕਿ ਜੋ ਹੈ ਨਾ ਖਤਮ ਕਰ ਦਿਆਂਗਾ, ਕਿਸੇ ਇਲਾਕੇ ਦੇ ਵਿੱਚ ਦੋ ਵਿਅਕਤੀ ਹੈ, ਕੋਈ ਚੰਗਾ ਕੰਮ ਨਹੀਂ, ਕੋਈ ਕਿਸੇ ਦੀ ਹੈਲਪ ਨਹੀਂ, ਕੋਈ ਇਹ ਕਿ ਕਿਸੇ ਨੂੰ ਇਹ ਕਿ ਸਜ਼ਾ ਨਹੀਂ ਦੇਣਾ, ਇਹ ਕਿ ਜੋ ਹੈ ਨਾ ਕੋਈ ਇਹ ਕਰੇਗਾ ਤਾਂ ਚੰਗਾ ਹੋ ਜਾਏਗਾ, ਤਾਂ ਲੋਕੀ ਵੀ ਮੂੰਹ ਨਾਲ ਨਹੀਂ ਲਾਉਂਦੇ। ਤਾਂ ਫਿਰ ਇਹੀ ਹੈ ਕਿ ਜੋ ਹੈ ਨਾ ਕਿਰਿਆ ਵੈਰਾਨੇ ਜਾਂ ਸੱਜਾ ਖੱਬੇ ਬਹਿ ਕੇ ਅਸੀਂ ਇੱਕ ਦੂਜੇ ਨੂੰ ਆਖਦੇ ਰਹੀਏ ਕਿ ਜੋ ਹੈ ਨਾ ਤੂੰ ਚੌਧਰੀ ਦਾ ਮੈਂ ਚੌਧਰੀ। ਇਹਦੇ ਬਾਰੇ ਤੁਸੀਂ ਦੱਸ ਦਿਓ ਕੋਈ ਇਹ ਕਿ ਇਸ ਬਿਮਾਰੀ ਇਹਦਾ ਜੋ ਮੈਂ ਤੁਹਾਨੂੰ ਦੱਸਿਆ ਬਿਮਾਰੀ ਦਾ ਕੋਈ ਇਲਾਜ ਹੈ ਕਿਸੇ ਡਾਕਟਰ ਕੋਲ।
ਧੰਨਵਾਦ ਜੀ, ਮਿਹਰਬਾਨੀ। ਜਿਹੜੀ ਗੱਲ ਚੱਲ ਰਹੀ ਸੀ ਆਪਣੀ ਮਿਸਟਰ ਟਰੂਡੋ ਬਾਰੇ, ਉਹਨਾਂ ਦੀ ਫੋਟੋ ਬਾਰੇ, ਮੈਂ ਤਾਂ ਇਹੀ ਕਹਿਣਾ ਕਿ ਉਹਨਾਂ ਦੇ ਜਿਹੜਾ 4 ਸਾਲ ਦਾ ਰਾਜ ਕੀਤਾ ਉਹਨਾਂ ਨੇ, ਉਹਦੇ ਉੱਤੇ ਕਮੈਂਟ ਕਰੋ। ਉਹਨਾਂ ਦਾ ਜਿਹੜਾ ਪ੍ਰੈਜੈਂਟ ਆਚਾਰ ਵਿਹਾਰ ਹੈਗਾ, ਉਹਨਾਂ ਦੀ ਇੰਟਰੈਕਸ਼ਨ ਹੋ ਰਹੀ ਹੈ, ਉਹਦੇ ਵਿੱਚੋਂ ਰੇਸਿਜ਼ਮ ਦਾ ਕੋਈ ਅੰਸ਼ ਨਹੀਂ ਝਲਕਦਾ। ਜੇ ਝਲਕਦਾ ਹੋਵੇ ਤਾਂ ਜ਼ਰੂਰ ਉਹਨਾਂ ਨੂੰ ਕਹੋ, ਉਹਨਾਂ ਦੀਆਂ ਪੋਲਿਸੀਜ਼ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਘੇਰੋ ਵੀ ਇਹਨਾਂ ਦੀਆਂ ਪੋਲਿਸੀਜ਼ ਇੱਥੇ ਗਲਤ ਸੀ। ਐਵੇਂ ਪੁਰਾਣੀਆਂ ਫੋਟੋਆਂ ਚੱਕ ਕੇ ਮਤਲਬ ਤੁਸੀਂ ਉਹਨਾਂ ਨੂੰ ਕਹਿਣ ਲੱਗੇ ਹੋ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਉਹੀ ਮਤਲਬ ਮੁੱਦਾ ਜਿਹੜਾ ਉਹਨੂੰ ਬਣਾ ਰੱਖੇ। ਇੱਕ ਹੋਰ ਕਾਲ ਲੈ ਲਈਏ। ਹਾਂਜੀ ਨਿੱਘਾ ਸਵਾਗਤ ਜੀ।
ਹਾਂਜੀ ਹਾਂਜੀ ਜੀ, ਤੁਸੀਂ ਕਹਿੰਦੇ ਨਾ ਇਹ ਮੁੱਦਾ ਬਣਾ ਰਿਹਾ, ਦੇਖੋ ਕੱਲ ਜਦੋਂ ਪ੍ਰੈਸ ਕਾਨਫਰੰਸ।
ਤੁਹਾਡੀ ਕਾਲ ਵੀਰ ਜੀ ਗਲਤੀ ਦੇ ਨਾਲ ਇੱਥੋਂ ਕੱਟੀ ਕੇ ਦੁਬਾਰਾ ਕਰਿਓ ਪਲੀਜ਼, ਹੁਣੇ ਹੀ ਨੈਕਸਟ ਕਾਲ ਤੇ ਚੱਲਦੇ ਹਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਹੈਲੋ,
ਹਾਂਜੀ ਜਗੀਰ ਸਿੰਘ ਕਾਲੋਂ ਬੋਲ।
ਹਾਂਜੀ ਕਾਲੋਂ ਸਾਹਿਬ, ਹਾਂਜੀ ਹਾਂਜੀ, ਤੁਸੀਂ ਵੀ ਸੁਨੇਹਾ ਦੇ ਦਿਓ। ਇੱਕ ਮਿੰਟ ਕਾਲੋਂ ਸਾਹਿਬ, ਉਹ ਵੀਰ ਨੂੰ ਬੇਨਤੀ ਆ ਕਿ ਵੀਰ ਜੀ ਦੁਬਾਰਾ ਕਾਲ ਕਰ ਲਓ, ਆ ਗਈ ਸ਼ਾਇਦ। ਕਾਲੋਂ ਸਾਹਿਬ ਤੁਸੀਂ ਹੋਲਡ ਕਰਕੇ ਰੱਖੋ, ਉਹਨਾਂ ਦੀ ਕਾਲ ਲੈ ਲਈਏ, ਗੱਲ ਵਿਚਾਰੇ ਸੀ। ਹਾਂਜੀ ਵੀਰ ਜੀ।
ਪਰ ਜੇ ਤੁਸੀਂ ਕਿਸੇ ਚੀਜ਼ ਨੂੰ ਹੇਟ ਕਰਦੇ ਹੋ
ਤੁਸੀਂ ਉਸ ਚੀਜ਼ ਨੂੰ ਆਪਣੇ ਲਾਗੇ ਲੱਗਣ ਦਿਓਗੇ? ਇਹ ਜਿਹੜਾ ਮੁੱਦਾ ਹੈਗਾ ਇਹਨੂੰ ਜੇ ਆਪਾਂ ਪੋਜ਼ਿਟਿਵ ਦੇ ਵਿੱਚ ਦੇਖੀਏ ਕਿ ਉਹ ਕਹਿ ਰਹੇ ਨੇ ਕਿ ਮੈਨੂੰ ਕੋਈ ਵੀ ਰੰਗ ਆਈ ਕੈਨ ਵੇਅਰ ਐਨੀ ਕਲਰ, ਠੀਕ ਹੈ ਨਾ? ਸੋ ਜੇ ਇਹਨਾਂ ਨੇ ਇਹ ਕੰਮ ਉਦੋਂ ਕੀਤਾ ਸੀ, ਤੁਸੀਂ ਦੇਖੋ 2001 ਦੇ ਵਿੱਚ ਸ਼ਾਇਦ ਇਹਨਾਂ ਨੇ ਕੀਤਾ ਸੀ, ਤੇ ਉਦੋਂ ਵੀ ਇਹਨਾਂ ਦੇ ਵਿੱਚ ਕੋਈ ਨੀ ਰੰਗ ਦਾ ਨਹੀਂ ਸੀਗਾ। ਤਾਂ ਹੀ ਕਰਕੇ ਜੇ ਹੁਣ ਮੈਂ ਵਾਈਟ ਨੂੰ ਨਾ ਲਾਈਕ ਕਰਾਂ, ਤੁਹਾਨੂੰ ਲੱਗਦਾ ਮੈਂ ਆਪਣਾ ਫੇਸ ਵਾਈਟ ਪੋਰਟਰੇਅ ਕਰਾਂਗੀ? ਨਹੀਂ ਕਰਾਂਗੀ ਨਾ। ਤੇ ਇਸ ਕਰਕੇ ਪੋਜ਼ਿਟਿਵ ਦੇ ਵਿੱਚ ਲਵੋ ਕਿ ਬੰਦਾ ਰੇਸਿਸਟ ਨਹੀਂ ਹੈਗਾ, ਕਿਉਂਕਿ ਇਟਸ ਜਸਟ ਪੋਲੀਟਿਕ। ਜੇ ਹੁਣ ਕਿਉਂਕਿ ਆਪਣੀਆਂ ਇਲੈਕਸ਼ਨ ਆ ਰਹੀਆਂ ਨੇ ਉਹਦੇ ਕਰਕੇ ਇਹਨੂੰ ਮੁੱਦਾ ਬਣਾ ਰਹੇ, ਹੋਰ ਕੋਈ ਗੱਲ ਨਹੀਂ ਹੈਗੀ। ਤੇ ਇਸ ਕਰਕੇ ਸਾਰੇ ਜਣੇ ਯੂ ਨੋ ਟੇਕ ਇਟ ਇਨ ਅ ਪੋਜ਼ਿਟਿਵ ਵੇ ਰਾਦਰ ਦੈਨ ਅ ਨੈਗੇਟਿਵ ਵੇ।
ਧੰਨਵਾਦ ਜੀ, ਧੰਨਵਾਦ, ਅਸੀਂ ਇਹੀ ਗੱਲ ਕਰ ਰਹੇ ਹਾਂ। ਵੈਸੇ ਇੱਥੇ ਕਹਿ ਦਿੰਦੇ ਵੀ ਹੋਸਟ ਨੂੰ ਨਿਊਟਰਲ ਰਹਿਣਾ ਚਾਹੀਦਾ ਜੀ, ਜਿਹੜੀ ਗੱਲ ਠੀਕ ਲੱਗਦੀ ਹੈ ਹੋਸਟ ਨੂੰ ਉਹਨੇ ਕਹਿਣੀ ਕਹਿਣੀ ਆ। ਨਿਊਟਰਲ ਦਾ ਮਤਲਬ ਕੀ ਆ? ਹੁਣ ਹੋਸਟ ਇਹ ਥੋੜ੍ਹਾ ਕਹਿ ਸਕਦਾ ਵੀ ਨਹੀਂ ਜੀ ਮੈਂ ਤਾਂ ਕੁਛ ਨਹੀਂ ਬੋਲਣਾ, ਅਸੀਂ ਇੱਥੇ ਬੋਲਣ ਲਈ ਇੱਕ ਘੰਟਾ ਲਿਆ ਹੋਇਆ, ਅਤੇ ਜਿਹੜੀ ਸਾਨੂੰ ਠੀਕ ਲੱਗਦੀ ਆ ਆਪਦੇ ਵਿਚਾਰ ਵੀ ਅਸੀਂ ਦੱਸਦੇ ਹਾਂ, ਲੋਕਾਂ ਦੇ ਵਿਚਾਰ ਵੀ ਲੈਣੇ। ਬਿਲਕੁਲ ਜੀ, ਮੈਂ ਆਪ ਇਹਦੇ ਨਾਲ ਬਿਲਕੁਲ ਸਹਿਮਤ ਹਾਂ। ਉਹ ਗੱਲ ਆਊਟ ਆਫ ਕੰਟੈਕਸਟ ਲੈ ਕੇ ਉਹਨਾਂ ਦੀ ਕੀਤੀ ਜਾ ਰਹੀ, ਇਹਨਾਂ ਨੇ ਥੀਏਟਰ ਤਾਂ ਜਿਹੜਾ ਬੰਦਾ ਥੀਏਟਰ ਸਮਝਦਾ ਜੀ ਉਹਦੀ ਥੀਏਟਰ ਦੇ ਵਿੱਚ, ਫੋਰ ਐਗਜ਼ਾਮਪਲ ਤੁਸੀਂ ਪੁਰਾਣੇ ਐਕਟਰ ਨੇ ਪ੍ਰਾਣ ਨਾਥ, ਉਹਨਾਂ ਦੀ ਤੁਸੀਂ ਇੱਕ ਡਾਇਲੋਗ ਚੱਕ ਕੇ ਦੇਖ ਲਓ, ਤੁਸੀਂ ਕਹੋ ਇੱਕ ਅਮਰੀਸ਼ ਪੁਰੀ ਹੁੰਦੇ ਸੀ ਸ਼ਾਇਦ, ਮੋਗੈਂਬੋ ਬੋਲਾ ਵਾਲਾ, ਮੋਗੈਂਬੋ ਕਹਿੰਦੇ, ਮੋਗੈਂਬੋ ਖੁਸ਼ ਹੋਊਗਾ, ਤੁਹਾਨੂੰ ਇਸ ਤਰ੍ਹਾਂ ਲੱਗੂਗਾ ਵੀ ਇਹ ਬੰਦਾ ਕਰੈਕਟਰ ਨੈਗੇਟਿਵ ਹੀ ਆ, ਪਰ ਬਾਅਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇਖੋ ਤੁਸੀਂ ਅੱਗੇ ਪਿੱਛੇ, ਇਹ ਥੀਏਟਰ ਦੀ ਜਿਹੜੀ ਭਾਸ਼ਾ ਸਮਝਦਾ ਨਾ ਬੰਦਾ, ਤੁਸੀਂ ਉਹਦੀ ਗੱਲ ਆ ਜਿਹੜੀ ਚੱਕ ਕੇ ਜਾਂ ਫੋਟੋ ਚੱਕ ਕੇ ਆਊਟ ਆਫ ਕੰਟੈਕਸ ਜਿੰਨਾ ਮਰਜ਼ੀ ਪ੍ਰਚਾਰ ਕਰੀ ਚੱਲੋ, ਪਰ ਆਮ ਲੋਕ ਮੇਰਾ ਖਿਆਲ ਸਮਝਦੇ ਨੇ ਇਸ ਗੱਲ ਨੂੰ ਵੀ ਇੱਥੇ ਇਹ ਗੱਲਾਂ ਦਾ, ਐਡੀ ਵੱਡੀ ਪਰਸਨੈਲਿਟੀ 'ਤੇ ਤੁਸੀਂ ਦੇਸ਼ ਦੇ ਸਭ ਤੋਂ ਉੱਚੇ ਅਹੁਦੇਦਾਰ ਦੇ ਉੱਤੇ ਬਲੇਮ ਲਾ ਦਿਓ ਵੀ ਇਹ ਰੇਸਿਸਟ ਆ, ਇਹ ਗੱਲ ਗਲਤ ਆ ਜੀ, ਯਕੀਨ ਨਹੀਂ ਆਉਂਦਾ ਇਹਦੇ 'ਤੇ, ਅਤੇ ਆਚਾਰ ਵਿਹਾਰ ਦੇ ਵਿੱਚੋਂ ਇਹ ਗੱਲ ਉਹਨਾਂ ਦੀ ਪਰਸਨੈਲਿਟੀ 'ਤੇ ਨਹੀਂ ਟੁੱਕਦੀ। ਮੈਂ ਤਾਂ ਵਾਰ ਵਾਰ ਕਹਿੰਦਾ ਲਿਬਰਲਸ ਨੂੰ ਘੇਰਨ ਵਾਸਤੇ ਹੋਰ ਬਹੁਤ ਮੁੱਦੇ ਨੇ, ਪਰ ਕੰਜ਼ਰਵੇਟਿਵਸ ਕੋਲੇ ਉਹਨਾਂ ਤੋਂ ਕੋਈ ਆਲਟਰਨੇਟਿਵ ਪ੍ਰੋਗਰਾਮ ਹੈ ਨਹੀਂ ਗਾ। ਜਿਹੜੇ ਪ੍ਰਚਾਰ ਦੇ ਵਿੱਚ ਲਿਬਰਲਸ ਅੱਗੇ ਲੰਘੇ ਨੇ ਨਾ, ਕੰਜ਼ਰਵੇਟਿਵਸ ਕੋਲੇ ਉਹਨਾਂ ਦੇ ਪ੍ਰਚਾਰ ਨੂੰ ਕਾਟ ਕਰਨ ਦੇ ਲਈ ਕੋਈ ਸਟ੍ਰੈਟਜੀਜ਼ ਹੈ ਨਹੀਂ, ਉਹਨਾਂ ਤੋਂ ਕੋਈ ਆਲਟਰਨੇਟਿਵ ਪ੍ਰੋਗਰਾਮ ਨਹੀਂ ਦੇ ਸਕੇ, ਇਸ ਕਰਕੇ ਉਹ ਇਹ ਛੋਟੀਆਂ ਮੋਟੀਆਂ ਗੱਲਾਂ ਕਰਦੇ ਨੇ ਜਿਹੜੀਆਂ ਮੈਨੂੰ ਲੱਗਦਾ ਕਿਤੇ ਕਿਤੇ ਕੰਜ਼ਰਵੇਟਿਵ ਪਾਰਟੀ ਦੇ ਆਪਦੇ ਢਾਂਚੇ ਦੇ ਵਿੱਚ ਵੀ ਫਿੱਟ ਨਹੀਂ ਬੈਠਦੀਆਂ, ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਖੈਰ ਜੀ, ਸਾਡੇ ਨਾਲ ਜਗੀਰ ਸਿੰਘ ਕਾਹਲੋਂ ਜੀ ਜੁੜੇ ਹੋਏ ਨੇ। ਕਾਹਲੋਂ ਸਾਹਿਬ ਦਿਓ ਸੁਨੇਹਾ ਜੀ।
ਸਾਡਾ ਸੁਨੇਹਾ ਬਰਾੜ ਸਾਹਿਬ ਇਹ ਹੈ ਜੀ ਕਿ ਪ੍ਰਵਾਸੀ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਉਹਨਾਂ ਦੀ ਐਸੋਸੀਏਸ਼ਨ ਹੈ ਜਿਹੜੇ ਪੈਨਸ਼ਨਰ ਪੰਜਾਬ ਗੌਰਮੈਂਟ ਤੋਂ ਪੈਨਸ਼ਨ ਲੈਂਦੇ ਆ ਤੇ ਕੈਨੇਡਾ ਵਿੱਚ ਰਹਿੰਦੇ ਆ। ਇਹਨਾਂ ਦੀ ਐਨੂਅਲ ਜਨਰਲ ਬਾਡੀ ਮੀਟਿੰਗ 25 ਸਤੰਬਰ ਨੂੰ ਬੁੱਧਵਾਰ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਬ੍ਰੈਂਪਟਨ ਸੋਕਰ ਸੈਂਟਰ ਦੇ ਵਿੱਚ ਹੋ ਰਹੀ ਆ, ਜਿਹਦੇ ਵਿੱਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਵਿਚਾਰੀਆਂ ਜਾਣਗੀਆਂ। ਇਹਨਾਂ ਵਿੱਚ ਮੁੱਖ ਤੌਰ ਦੇ ਉੱਤੇ ਕਿਉਂਕਿ ਸਾਰੇ ਸੀਨੀਅਰ ਸਿਟੀਜ਼ਨਸ ਨੇ, ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਦੰਦਾਂ ਦਾ ਤੇ ਅੱਖਾਂ ਦਾ ਇਲਾਜ ਹੈਗਾ ਉਹ ਮੁਫਤ ਹੋਣਾ ਚਾਹੀਦਾ ਆ। ਨਾਲ ਦੀ ਨਾਲ ਇੱਕ ਬੜਾ ਮਸਲਾ ਆ ਰਿਹਾ ਹੈਗਾ, ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਕਿ ਬਈ ਜੇ ਕੋਈ ਕਿਸੇ ਜ਼ਮੀਨ ਤੇ ਜਾਂ ਘਰ ਤੇ 12 ਸਾਲ ਤੱਕ ਕਾਬਜ਼ ਰਹੇਗਾ ਤਾਂ ਇਹ ਜ਼ਮੀਨ ਉਹਦੀ ਹੋ ਜਾਏਗੀ। ਇਸ ਸੰਬੰਧ ਦੇ ਵਿੱਚ ਪੈਨਸ਼ਨਰਾਂ ਵਿੱਚ ਵੀ ਤੇ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਬੜੀ ਹਲਚਲ ਮੱਚੀ ਆ, ਤੇ ਅਸੀਂ ਇਹ ਪ੍ਰਬੰਧ ਕੀਤਾ ਆ ਕਿ ਸਾਡੇ ਇੱਕ ਸੀਨੀਅਰ ਪੱਤਰਕਾਰ ਟੋਰਾਂਟੋ ਦੇ ਇਸ ਮਸਲੇ ਦੇ ਉੱਤੇ ਵਿਸ਼ੇਸ਼ ਤੌਰ ਤੇ ਵਿਚਾਰ ਕਰਨਗੇ। ਸੋ ਅਸੀਂ ਪੰਜਾਬ ਗੌਰਮੈਂਟ ਦੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ 25 ਸਤੰਬਰ ਨੂੰ ਦਿਨ ਬੁੱਧਵਾਰ ਬ੍ਰੈਂਪਟਨ ਸੋਕਰ ਸੈਂਟਰ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਹੋਣ ਵਾਲੀ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋਣ, ਤੇ ਤੁਹਾਡਾ ਟਾਈਮ ਦੇਣ ਲਈ ਬਹੁਤ ਸ਼ੁਕਰੀਆ।
ਮਿਹਰਬਾਨੀ ਜੀ, ਇੱਕ ਫੋਨ ਨੰਬਰ ਦੇ ਜੋ ਆਪਣਾ ਜੀ ਤੁਸੀਂ।
ਮੇਰਾ ਫੋਨ ਨੰਬਰ ਹੈ ਜੀ 6437 5338297
ਧੰਨਵਾਦ ਜੀ ਕਾਲੂ ਸਾਹਿਬ। ਦੋਸਤੋ, ਕਾਲੂ ਸਾਹਿਬ ਜਿਹੜੀ ਗੱਲ ਕਹਿ ਕੇ ਗਏ ਨੇ ਇਹ ਇਕੱਲੇ ਪੈਨਸ਼ਨਰ ਨਹੀਂ, ਇਹ ਤੁਹਾਡੇ ਸਾਰਿਆਂ ਦੇ ਲਾਗੂ ਹੁੰਦੀ ਹੈ ਵੀ ਸੁਪਰੀਮ ਕੋਰਟ ਨੇ ਜਿਹੜਾ ਉੱਥੇ ਡਿਸੀਜਨ ਦਿੱਤਾ ਹੈ 2 ਕੇਸਿਸ ਦੇ ਵਿੱਚ ਵੀ ਜਿਹਦੇ ਕੋਲ 12 ਸਾਲ ਤੁਹਾਡੀ ਪ੍ਰੋਪਰਟੀ ਰਹਿ ਗਈ ਉਹ ਪ੍ਰੋਪਰਟੀ ਤੁਸੀਂ ਵਾਪਸ ਨਹੀਂ ਲੈ ਸਕਦੇ, ਕਿਰਾਏ 'ਤੇ ਰਹਿ ਗਈ। ਜਾਂ ਉਹ ਨੋਟ ਮਤਲਬ ਰੈਂਟ ਵਾਲੀ ਉਹਦੇ 'ਚ ਐਡੀ ਗੱਲ ਨਹੀਂ, ਉਹਨੇ ਓਕੂਪਾਈ ਕੀਤੀ ਆ ਉਹ, ਭਾਵੇਂ ਉਹ ਇਲੀਗਲੀ ਓਕੂਪਾਈ ਕੀਤੀ ਹੋਵੇ, ਪ੍ਰੂਵ ਕਰਦੇ ਵੀ 12 ਸਾਲਾਂ ਤੋਂ ਵੱਧ ਹੋ ਗਿਆ ਸਮਾਂ ਉਹ ਪ੍ਰੋਪਰਟੀ ਉਹਦੇ ਕੋਲ ਆ, ਉਹਦਾ ਉਹਦੇ 'ਤੇ ਕਬਜ਼ਾ, ਅਤੇ ਤੁਸੀਂ ਪ੍ਰੋਪਰਟੀ ਛਡਾ ਨਹੀਂ ਸਕਦੇ। ਮੇਰਾ ਖਿਆਲ ਬਹੁਤਿਆਂ 'ਤੇ ਸਾਡੇ 'ਚੋਂ ਲਾਗੂ ਹੁੰਦੀ ਹੈ, ਜ਼ਰੂਰੀ ਨਹੀਂ ਕੋਈ ਉਹ ਮਤਲਬ ਐਕਸ ਸਰਵਿਸਮੈਨ ਹੀ ਹੋਣ। ਇਹਦੇ 'ਤੇ ਆਪਾਂ ਫੇਰ ਕਿਸ ਦਿਨ ਡਿਸਕਸ਼ਨ ਕਰਾਂਗੇ, ਸਾਡੇ ਸਾਰਿਆਂ ਨੂੰ ਇਹ ਪ੍ਰਭਾਵਿਤ ਕਰਦੀ ਹੈ। ਹਾਲ ਦੀ ਘੜੀ ਆਪਾਂ ਛੋਟੀ ਜਿਹੀ ਲੈਂਦੇ ਹਾਂ ਦੋਸਤੋ ਬ੍ਰੇਕ, ਅਤੇ ਉਸ ਤੋਂ ਬਾਅਦ ਤੁਹਾਡੀ ਗੱਲਬਾਤ ਸੁਣਾਂਗੇ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 to 6,000 ਮਾਈਲਸ ਪਰ ਵੀਕ ਟੀਮਸ ਲਈ, 3,000 to 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 905-671-9244।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
905-874-4242
905-874-4242 popular
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਮੈਡਮ ਨੀਟੂ ਵਿਰਕ ਲੋਇਰ ਨੇ ਜੀ, ਫੈਮਿਲੀ ਲਿਟੀਗੇਸ਼ਨ ਦੇ ਕੇਸ ਲੈਂਦੇ ਨੇ ਜੀ। 905-799-5900 ਇਹਨਾਂ ਦਾ ਨੰਬਰ ਆ। ਕਈ ਵਾਰੀ ਪਰਿਵਾਰ ਦੇ ਵਿੱਚ ਝਗੜਾ ਹੋ ਜਾਂਦਾ, ਪਰਿਵਾਰ ਟੁੱਟ ਜਾਂਦਾ, ਪ੍ਰੋਪਰਟੀ ਇਸ਼ੂਜ਼ ਹੁੰਦੇ ਨੇ, ਬੱਚਿਆਂ ਦੀ ਕਸਟਡੀ ਦਾ ਚੱਕਰ ਹੁੰਦਾ, ਸਪਾਊਸਲ ਸਪੋਰਟ, ਅਜਿਹੇ ਸਾਰੇ ਕੇਸਾਂ ਲਈ ਮੈਡਮ ਨੀਤੂ ਵਿਰਕ ਨਾਲ ਤਾਲਮੇਲ ਕਰਨਾ। ਸ਼ੋਪਰਸ ਵਰਲਡ ਕੋਲ ਇਹਨਾਂ ਦਾ ਆਫਿਸ ਆ ਜੀ। ਆਪਣੀ ਭਾਸ਼ਾ ਬੋਲਦੇ ਨੇ, ਤੁਹਾਡੀ ਗੱਲ ਚੰਗੀ ਤਰ੍ਹਾਂ ਸਮਝਦੇ ਨੇ, ਤੁਹਾਡਾ ਕੇਸ ਬੜੇ ਤਰੀਕੇ ਦੇ ਨਾਲ ਜੱਜ ਸਾਹਿਬ ਕੋਲ ਪੁੱਟ ਕਰਦੇ ਨੇ ਜੀ। ਤੁਹਾਨੂੰ ਪਤਾ ਕਿ ਜਿਹੜਾ ਕੁਛ ਜੱਜ ਸਾਹਿਬ ਦੇ ਸਾਹਮਣੇ ਰੱਖਿਆ ਜਾਂਦਾ ਫੈਸਲਾ ਉਹਦੇ ਆਧਾਰ 'ਤੇ ਹੁੰਦਾ, ਬਾਕੀ ਸੱਚ ਝੂਠ ਤਾਂ ਆਪਣੇ ਮਤਲਬ ਦਾ ਹੀ ਹੁੰਦਾ। ਕਿਸੇ ਨੂੰ ਕੋਈ ਗੱਲ ਸੱਚੀ ਲੱਗਦੀ, ਕਿਸੇ ਨੂੰ ਝੂਠੀ ਲੱਗਦੀ ਹੈ। ਜਿਹੜਾ ਕੁਝ ਜੱਜ ਸਾਹਿਬ ਦੇ ਸਾਹਮਣੇ ਤੁਹਾਡਾ ਵਕੀਲ ਜਿਸ ਢੰਗ ਤਰੀਕੇ ਨਾਲ ਪੇਸ਼ ਕਰਦਾ ਉਹਦੇ ਹਿਸਾਬ ਦੇ ਨਾਲ ਹੀ ਫੈਸਲਾ ਹੁੰਦਾ, ਤੁਹਾਡੇ ਇੰਟਰਸਟ ਪ੍ਰੋਟੈਕਟ ਕਰਦੇ ਨੇ ਜੀ। ਮੈਡਮ ਨੀਤੂ ਵਿਰਕ ਲੋਇਰ ਨੇ, 905-799-5900 ਇਹਨਾਂ ਦਾ ਨੰਬਰ। ਰਾਜ ਕਲਸੀ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਨੇ ਜੀ, ਬਹੁਤ ਸਾਰੀਆਂ, ਮਤਲਬ ਇਹਨਾਂ ਕੋਲ ਰੈਜੀਡੈਂਸ਼ੀਅਲ ਕਮਰਸ਼ੀਅਲ ਪ੍ਰੋਪਰਟੀਜ਼ ਵੀ ਹੁੰਦੀਆਂ ਨੇ, ਇਕੱਲਾ ਇੱਥੇ ਬਰੈਂਪਟਨ 'ਚ ਨਹੀਂ, ਲੰਡਨ ਵੁੱਡਸਟੋਕ, ਕੇਂਬਰਿਜ, ਵਾਟਰਲੂ, ਕਿਚਨਰ, ਇਸ ਏਰੀਏ 'ਚ ਵੀ ਇਹ ਪ੍ਰੋਪਰਟੀਜ਼ ਵੇਚਦੇ ਖਰੀਦਦੇ ਨੇ। ਤਾਲਮੇਲ ਕਰ ਲਿਓ ਇਹਨਾਂ ਨਾਲ, 416-566-2075। ਸਾਡੇ ਇੱਥੇ ਬਰੈਂਪਟਨ ਦੇ ਵਿੱਚ ਕੋਈ ਘਰ ਲੈਣਾ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰਨਾ, 416-566-2075 ਇਹਨਾਂ ਦਾ ਨੰਬਰ ਹੈ ਜੀ। ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਨੇ ਸੁਨੇਹਾ ਦਿੱਤਾ, ਇਮੀਗ੍ਰੇਸ਼ਨ ਦੀ ਕੋਈ ਵੀ ਸਰਵਿਸ ਚਾਹੀਦੀ ਤੁਹਾਨੂੰ, ਤੁਸੀਂ ਕਾਲ ਕਰਨਾ ਉਹਨਾਂ ਨੂੰ 647-646 3000 ਤੇ। ਤੁਸੀਂ ਇੱਥੇ ਵਰਕ ਵੀਜ਼ਾ 'ਤੇ ਹੈਗੇ ਹੋ, ਪੀ ਆਰ ਤੁਹਾਡਾ ਕੇਸ ਲੱਗਣਾ ਹੈਗਾ, ਤੁਸੀਂ ਇਹਨਾਂ ਨਾਲ ਸਲਾਹ ਮਸ਼ਵਰਾ ਕਰ ਲਿਓ। ਤੁਸੀਂ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਸੁਪਰ ਵੀਜ਼ਾ ਦੇ ਤਹਿਤ ਬੁਲਾਉਣਾ, ਪੁਆਇੰਟ ਸਿਸਟਮ ਦੇ ਤਹਿਤ ਬੁਲਾਉਣਾ, ਫਿਰ ਵੀ ਇਹਨਾਂ ਨਾਲ ਰਾਏ ਮਸ਼ਵਰਾ ਕਰ ਸਕਦੇ ਹੋ। ਤੁਸੀਂ ਇੱਥੇ ਵਿਜ਼ਟਰ ਵੀਜ਼ਾ 'ਤੇ ਆਏ ਹੋਏ ਹੋ ਤਾਂ ਕਈ ਕੇਸਿਸ ਦੇ ਵਿੱਚ ਤੁਹਾਨੂੰ ਵਰਕ ਵੀਜ਼ਾ ਵੀ ਇਸ਼ੂ ਹੋ ਸਕਦਾ ਹੁੰਦਾ ਜੀ। ਜਦੋਂ ਵਰਕ ਵੀਜ਼ਾ ਇਸ਼ੂ ਹੋ ਜਾਏ, ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਣ ਲੱਗ ਜਾਂਦੀਆਂ ਨੇ। ਨੰਬਰ ਇਹਨਾਂ ਦਾ 647-646-3000 ਆ। ਸ਼ੋਰਟ ਟਰਮ ਰੈਂਟਲ ਲਈ ਕਾਲ ਕਰਨਾ 647-824-1418। ਅਤੇ ਸ਼ੋਰਟ ਟਰਮ ਰੈਂਟਲ ਮਤਲਬ 2-4 ਦਿਨਾਂ ਲਈ ਤੁਹਾਨੂੰ ਕੋਈ ਘਰ ਚਾਹੀਦਾ, ਇਹ ਖੁੱਲ੍ਹਾ ਡੁੱਲਾ ਘਰ ਇੱਕ ਏਕੜ ਦੇ ਵਿੱਚ, ਅਤੇ ਮਹਿਮਾਨ ਆਏ ਨੇ ਤੁਹਾਡੇ, ਕੋਈ ਪ੍ਰੋਗਰਾਮ ਆ, ਪਾਰਟੀ ਵਗੈਰਾ ਰੱਖੀ, ਵਿਆਹ ਸ਼ਾਦੀ, ਮਹਿਮਾਨ ਤੁਹਾਡੇ ਹੋਟਲ ਮੋਟਲ 'ਚ ਨਹੀਂ ਰਹਿਣਾ ਚਾਹੁੰਦੇ, ਅਤੇ ਇੱਥੇ ਘਰ ਵਾਲਾ ਮਾਹੌਲ ਹੀ ਹੈ ਜੀ। 647-824-1418 'ਤੇ ਕਾਲ ਕਰ ਲਿਓ, ਪਰ ਕਾਲ ਪ੍ਰੋਗਰਾਮ ਤੋਂ 2-4 ਮਹੀਨੇ ਪਹਿਲਾਂ ਕਰਨਾ ਪੈਣਾ ਇਹਨਾਂ ਨੂੰ, ਕਿਉਂਕਿ ਅਕਸਰ ਬੁੱਕ ਰਹਿੰਦੇ ਨੇ। 6478241418 ਹੈਗਾ ਜੀ ਇਹਨਾਂ ਦਾ ਨੰਬਰ। ਅਤੇ ਪੁਰਬਾ ਰੈਨੋਵੇਸ਼ਨ ਵਾਲੇ ਨੂੰ ਯਾਦ ਕਰਨਾ, ਜੇ ਘਰ ਦੀ ਰੈਨੋਵੇਸ਼ਨ ਕਰਾ ਰਹੇ ਹੋ, ਹਾਰਡਵੁੱਡ ਲਾਉਣੀ ਹੈ, ਲੈਮੀਨੇਟ ਫਲੋਰ ਲਾਉਣੀ ਹੈ, ਬਾਥਰੂਮ ਰੈਨੋਵੇਟ ਕਰਵਾਉਣੇ ਨੇ, ਤੁਸੀਂ ਲੀਗਲ ਬੇਸਮੈਂਟ ਬਣਾਉਣੀ ਹੈ, ਸੈਪਰੇਟ ਐਂਟਰੈਂਸ ਬਣਾਉਣੀ ਹੈ, ਇਹ ਕਹੋ ਜੀ ਕੋਈ ਵੀ ਕੰਮ ਆ ਰੈਨੋਵੇਸ਼ਨ ਦਾ, ਫਿਰ ਤੁਸੀਂ ਇਹਨਾਂ ਦਾ ਨਾਂ ਯਾਦ ਰੱਖਣਾ, ਜੈਸ ਪੁਰਬਾ ਜੀ, ਪੁਰਬਾ ਰੈਨੋਵੇਸ਼ਨ ਵਾਲੇ, 647-780-2210। ਅਤੇ ਰੀਅਲ ਅਸਟੇਟ ਕਲੋਜ਼ਿੰਗ ਦੇ ਲਈ ਨਾਂ ਤੁਹਾਨੂੰ ਦੱਸਦਾ ਮੈਂ ਲੋਇਰ ਸਾਹਿਬ ਦਾ, ਵਿਪਨਦੀਪ ਮਰੋਕ ਜੀ, ਮਰੋਕ ਲਾਅ ਆਫਿਸ ਵਾਲੇ, 80 ਮੈਰੀਟਾਈਮ ਇੰਟੈਰੀਅਰ ਬੁਲੇਵਰਡ, ਕੁਈਨ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ, ਹੋਮ ਡੀਪੂ ਵਾਲੇ ਪਲਾਜ਼ੇ 'ਚ ਇਹਨਾਂ ਦਾ ਆਫਿਸ ਆ। ਤੁਸੀਂ ਪ੍ਰੋਪਰਟੀ ਖਰੀਦੀ ਹੈ, ਵੇਚੀ ਹੈ, ਅਤੇ ਕਲੋਜ਼ਿੰਗ ਤਾਂ ਤੁਹਾਨੂੰ ਕਰਵਾਉਣ ਦੇ ਲਈ ਮਾਹਰ ਲੋਇਰ ਦੀ ਜ਼ਰੂਰਤ ਪੈਣੀ ਹੈ, ਇਹੀ ਕੰਮ ਕਰਦੇ ਨੇ ਜੀ। ਤੁਸੀਂ ਈਵਨ ਕੋਈ ਬਿਜ਼ਨਸ ਲਿਆ, ਐਗਰੀਮੈਂਟ ਆਫ ਸੇਲ ਐਂਡ ਪਰਚੇਜ਼ ਰਿਵਿਊ ਕਰਵਾਉਣਾ, ਅਤੇ ਫਿਰ ਤੁਸੀਂ ਇਹਨਾਂ ਕੋਲ ਜਾ ਸਕਦੇ ਹੋ। 905-790-8100 ਮਰੋਕ ਸਾਹਿਬ ਦਾ ਹੈਗਾ ਜੀ ਨੰਬਰ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਇੱਕ ਸਾਡੇ ਸੱਜਣ, ਉਹਨਾਂ ਦੀ ਕਾਲ ਪਹਿਲਾਂ ਗਲਤੀ ਨਾਲ ਡਿਸਕਨੈਕਟ ਹੋ ਗਈ ਸੀ, ਮੇਰਾ ਖਿਆਲ ਸ਼ਾਇਦ ਉਹ ਲਾਈਨ 'ਤੇ ਨੇ। ਹਾਂਜੀ ਵੀਰ ਜੀ, ਨਿੱਘਾ ਸਵਾਗਤ, ਮਾਫੀ ਚਾਹੁੰਦੇ ਤੁਹਾਥੋਂ।
ਨਹੀਂ ਜੀ ਨਹੀਂ ਵੀਰੇ, ਮੈਂ ਉਹ ਨਹੀਂ ਹੈਗਾ, ਪਰ ਮੈਂ ਤੁਹਾਨੂੰ ਥੋੜਾ ਦੱਸਾਂ।
ਉਹ ਭਾਈ ਸਾਹਿਬ ਉਹ ਵੀ ਆ ਜਾਓ, ਅਸੀਂ ਹੁਣ ਵਾਜਾ ਮਾਰਦੇ ਹਾਂ ਤੁਹਾਨੂੰ। ਹਾਂਜੀ ਹਾਂਜੀ ਬੋਲੋ,
ਆਉਣਗੇ ਮੇਰੇ ਖਿਆਲ ਉਹ ਵੀ ਹੈ। ਮੈਂ ਬਾਰ ਸਾਹਿਬ ਤੁਹਾਨੂੰ ਇਹ ਦੱਸਣਾ ਸੀਗਾ ਵੀ ਇਹ ਜਿਹੜੇ ਹੈ ਨਾ, ਸੁਪਰੀਮ ਕੋਰਟ ਨੇ ਜਿਹੜਾ ਇੰਡੀਆ ਦੇ ਵਿੱਚ ਫੈਸਲਾ ਕੀਤਾ 12 ਸਾਲ ਵਾਲੀ ਪ੍ਰੋਪਰਟੀ ਵਾਲਾ, ਉਹ ਏਦਾਂ ਨਹੀਂ ਹੈਗਾ, ਉਹ ਕੋਈ ਹੋਰ ਕੇਸਿਸ ਸੀਗਾ ਜਿਹਦੇ ਉੱਤੇ ਉਹਨਾਂ ਨੇ ਕਿਹਾ ਏਦਾਂ। ਤਾਂ ਹੁਣ ਆਪਾਂ ਸਾਰੇ ਜਾਣੇ ਸਮਝ ਜਾਂਦੇ ਯਾਰ, 12 ਸਾਲ ਹੋ ਗਏ ਜ਼ਮੀਨ ਕਿਸੇ ਨੂੰ, 20 ਸਾਲ ਹੋ ਗਏ ਦਿੱਤੀ ਨੂੰ ਠੇਕੇ ਤੇ, ਉਹ ਮਾਲਕ ਬਣ ਗਿਆ, ਏਦਾਂ ਨਹੀਂ ਹੈਗਾ। ਉਹ ਕੋਈ ਪਰਟੀਕੁਲਰ ਮੇਰਾ ਖਿਆਲ ਕੇਸ ਹੈਗਾ ਆ ਜਿਹਨੂੰ ਉਹਨਾਂ ਨੇ ਕਿਹਾ ਆ ਬਈ 12 ਸਾਲ ਬਾਅਦ ਉਹ ਮਾਲਕ ਬਣ ਸਕਦਾ ਆ, ਪਰ ਹਰ ਨਹੀਂ ਕੇਸ ਏਦਾਂ ਜਿਹਨੇ 12 ਸਾਲ ਬਾਈ ਜ਼ਮੀਨ ਜਾਂ ਕੋਠੀ ਕਿਸੇ ਰੈਂਟ ਦਿੱਤੀ ਜਾਂ ਕੋਈ ਦੁਕਾਨਾਂ ਦਿੱਤੀਆਂ, ਉਹਨਾਂ ਵਾਸਤੇ ਨਹੀਂ ਹੈਗਾ। ਤਾਂ ਦੂਸਰੀ ਗੱਲ ਮੇਰੀ ਇਹ ਸੀਗੀ ਵੀ ਆਪਣੇ ਜਸਟਿਨ ਟਰੂਡੋ ਆਪਣੇ ਜਿਹੜਾ ਇਹਨਾਂ ਨੇ 4 ਸਾਲ ਲੰਘੇ ਆ, ਕੋਈ ਐਡਾ ਮਾੜਾ ਕੰਮ ਤਾਂ ਨਹੀਂ ਕੀਤਾ ਹੈਗਾ ਮੇਰੇ ਹਿਸਾਬ ਦੇ ਨਾਲ।
ਮਾੜਾ ਕੰਮ ਨਹੀਂ ਕੀਤਾ, ਮਤਲਬ ਮਾੜੇ ਕੀਤੇ ਆ ਜ਼ਰੂਰ, ਐਡਾ ਮਾੜਾ ਨਹੀਂ ਕੀਤਾ ਹਨਾ।
ਜੇ ਕੰਪੈਰੀਜ਼ਨ ਕਰੀਏ ਪਹਿਲੇ ਜਿਹੜੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਦੇ ਬਈ ਜਿੱਦਾਂ ਇਕਾਨਮੀ ਨੂੰ ਥੱਲੇ ਆਪ ਜਾਂ ਦੂਸਰੀਆਂ ਕਮਿਊਨਿਟੀਆਂ ਦੇ ਨਾਲ ਹੋਰ ਗੱਲਾਂ ਕਰਨੀਆਂ, ਕੋਈ ਰੇਸਿਸ ਵਾਲੀਆਂ ਗੱਲਾਂ ਕਰਨੀਆਂ, ਪਰ
ਕਹਿਣ ਦਾ ਮਤਲਬ ਤੁਹਾਡਾ ਵੀ ਚੰਗੇ ਕੰਮ ਹੀ ਕੀਤੇ ਆ, ਪਰ ਆਪਾਂ ਆਪਾਂ ਕਹਿ ਦਿੰਦੇ ਹਾਂ ਵੀ ਐਡਾ ਮਾੜਾ ਕੰਮ ਨਹੀਂ ਕੀਤਾ ਹਨਾ। ਕੋਈ ਰਿਜ਼ਲਟ ਕੱਢਣ ਵਾਲਾ ਜਿਵੇਂ ਮਰਜ਼ੀ ਕੱਢ ਲੇ
ਉਹਦੇ ਵਿੱਚ, ਜਿਹੜੀ ਗੱਲ ਏਦਾਂ ਆਪਾਂ ਕਹਿੰਦੇ ਉਹਦੇ ਵਿੱਚ ਮੈਜੋਰਿਟੀ ਜਿਹੜੇ ਕੰਮ ਆ ਵੀ ਉਹ ਚੰਗੇ ਕੀਤੇ ਹੈਗੇ। ਦੇਖੋ ਹੁਣ ਲੋਕੀ ਜ਼ਿਆਦਾ ਕਹੀ ਜਾਂਦੇ ਜੀ ਉਹ ਰਿਫਿਊਜੀਆਂ ਨੂੰ ਜ਼ਿਆਦਾ ਲਿਆਂਦਾ ਐਸ ਐਸ ਕੰਟਰੀ ਤੋਂ, ਉਹ ਇਹਨਾਂ ਕੰਟਰੀਆਂ ਵੀ ਉਹ ਜਾਣੀ ਕਿ UN ਉਹਨਾਂ ਨੂੰ ਡਿਸਾਈਡ ਕਰਦੀ ਹੈ ਜਾਂ ਦੂਸਰੀ ਜਿਹੜੀ ਵੱਡੀ ਸੌਰੀ ਹੈਗੀ ਸੰਸਥਾ।
ਚਲੋ ਆਪਾਂ ਸ਼ਾਰਟ ਕਰੀਏ, ਹੋਰ ਵੀ ਕਾਲਰ ਨੇ
ਆਪਣੇ ਕੋਲ ਲੈਣਾ ਪੈਂਦਾ। ਹਾਂਜੀ ਠੀਕ ਹੈ ਜੀ,
ਮਿਹਰਬਾਨੀ ਮਿਹਰਬਾਨੀ, ਧੰਨਵਾਦ ਤੁਹਾਡਾ। ਉਹ ਤੁਹਾਡੀ ਗੱਲ ਇਹ ਠੀਕ ਹੈ ਆਪਦੇ ਥਾਈਂ, ਜਿਹੜੀ ਮੈਂ ਟੱਚ ਨਹੀਂ ਕਰਨੀ ਚਾਹੁੰਦਾ, ਫਿਰ ਕਿਸੇ ਦਿਨ ਪ੍ਰੋਗਰਾਮ ਕਰਾਂਗੇ। ਉਹ ਜੀ ਇਹੋ ਜਿਹੇ ਇੱਕ ਦੋ ਕੇਸਿਸ ਦੇ ਵਿੱਚ ਫੈਸਲਾ ਦਿੱਤਾ, ਆਪਾਂ ਇਹ ਨਹੀਂ ਕਹਿੰਦੇ ਕੋਈ ਰੂਲ ਬਣਾਤਾ, ਕੋਈ ਨਿਯਮ ਬਣਾਤਾ ਪ੍ਰੋਪਰਟੀਜ਼ ਦੇ ਵੀ 12 ਸਾਲ ਰਹਿ ਗਈ। ਉਹਦੇ ਵਿੱਚ ਜੱਜ ਨੇ ਆਪਣੀ ਜੱਜਮੈਂਟ ਦਿੱਤੀ ਆ ਉਹਨਾਂ ਦੋ ਕੇਸਿਸ ਦੇ ਵਿੱਚ। ਅਤੇ ਕੋਰਟ ਵਾਲੇ ਜਿਹੜਾ ਸਿਸਟਮ ਆ ਨਾ, ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਪੁਰਾਣੇ ਕੇਸਿਸ ਨੂੰ ਆਧਾਰ ਬਣਾ ਕੇ ਨਵੇਂ ਕੇਸਿਸ ਦਾ ਫੈਸਲਾ ਉਸ ਰੋਸ਼ਨੀ ਦੇ ਵਿੱਚ ਕੀਤਾ ਜਾਂਦਾ ਹੁੰਦਾ। ਅੱਛਾ, ਉਹਦੇ 'ਚ ਇਹ ਵੀ ਆ ਵੀ ਸਰਕਾਰੀ ਜ਼ਮੀਨ ਆ ਜਿਹੜੀ, ਭਾਵੇਂ ਉਹ ਵੀ ਕਿਸੇ ਨੇ ਦੱਬੀ ਹੋਈ ਆ, ਉਹਦੇ ਲਈ ਸਮਾਂ 30 ਸਾਲ ਆ। ਮੈਂ ਕਿਉਂਕਿ ਮੈਨੂੰ ਲਿਮਿਟਡ ਜਾਣਕਾਰੀ ਆ, ਜਦੋਂ ਮੈਨੂੰ ਪੂਰੀ ਜਾਣਕਾਰੀ ਹੋਊ ਤਾਂ ਆਪਾਂ ਪੂਰਾ ਦਾ ਪੂਰਾ ਪ੍ਰੋਗਰਾਮ ਇਸ ਗੱਲ 'ਤੇ ਕਰਾਂਗੇ। ਪਰ ਮੈਂ ਤੁਹਾਨੂੰ ਦੱਸਦਾ ਵੀ 2-2.5 ਮਹੀਨੇ ਪਹਿਲਾਂ ਮੈਂ ਵਿਜ਼ਨ TV 'ਤੇ ਅੱਧੇ ਘੰਟੇ ਦਾ ਪ੍ਰੋਗਰਾਮ ਦੇ ਵਿੱਚ ਵੈਸੇ ਹੀ ਉਹ ਗੱਲ ਕਰਕੇ ਗਿਆ ਸੀ ਵੀ ਅਸੀਂ ਜਿਹੜੇ ਲੋਕ ਬਾਹਰ ਰਹਿੰਦੇ ਹਾਂ ਨਾ, NRIs ਆ, ਸਾਡੀਆਂ ਪ੍ਰੋਪਰਟੀਜ਼ ਨੂੰ ਉੱਥੇ ਕਿਸੇ ਵੇਲੇ ਖਤਰਾ ਜਿਹੜਾ ਪੈਦਾ ਹੋ ਸਕਦਾ। ਮੈਂ ਤਾਂ ਸ਼ੱਕ ਹੀ ਜ਼ਾਹਰ ਕੀਤਾ ਸੀਗਾ, ਪਰ ਉਹ ਸੱਚੀ ਮੁੱਚੀ ਇੱਕ ਦੋ ਰੂਲਿੰਗਸ ਆ ਜਿਹੜੀਆਂ ਫੈਸਲੇ ਨੇ ਉਹ ਇਸ ਕਿਸਮ ਦੇ ਆਏ ਨੇ। ਆਪਾਂ ਇਹਦੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਪਰ ਮੈਂ ਉਹਨਾਂ ਲੋਕਾਂ ਦੇ ਜ਼ਰੂਰ ਖਿਲਾਫ਼ ਹਾਂ ਜਿਹੜੇ ਕੰਮ ਕੈਨੇਡਾ 'ਚ ਕਰਦੇ ਆ, ਸਾਰਾ ਕੁਛ ਇੱਥੇ ਕਰਦੇ ਆ, ਉਹ ਇਨਵੈਸਟਮੈਂਟਾਂ ਇੰਡੀਆ 'ਚ ਜਾ ਕੇ ਕਰਦੇ ਆ, ਇੱਥੇ ਔਖੇ ਹੁੰਦੇ ਆ, ਬੁਰਾ ਹਾਲ ਇੱਥੇ, ਪੈਸਾ ਪੈਸਾ ਬਚਾ ਕੇ ਉਹ ਨਾਲ ਦੀ ਜ਼ਮੀਨ ਆ ਜਿਹੜੀ 4 ਕਿੱਲੇ ਇੱਥੇ ਆ, 2 ਕਿੱਲੇ ਗੁਆਂਢੀ ਨੇ ਲਈ, ਉਹ ਲੈਂਦੇ ਆ। ਮੈਂ ਉਸ ਬਿਲਕੁਲ ਹੱਕ 'ਚ ਨਹੀਂ, ਇਨਵੈਸਟਮੈਂਟਸ ਕਰੋ, ਇੱਥੇ ਕਰੋ, ਇਹ ਸਾਡਾ ਦੇਸ਼ ਆ, ਇਹ ਸਾਡਾ ਭਵਿੱਖ ਆ। ਇੰਡੀਆ ਦੇ ਵਿੱਚ ਮੈਂ ਇਹਦੇ ਹੱਕ 'ਚ ਨਹੀਂ ਵੀ ਇੰਡੀਆ ਦੇ ਵਿੱਚ ਤੁਸੀਂ ਜਾ ਕੇ ਇਨਵੈਸਟਮੈਂਟਸ ਕਰੋ। ਮੈਂ ਇਹ ਗੱਲ ਜ਼ਰੂਰ ਕਹਿੰਦਾ ਕਿ ਉੱਥੇ ਕੀਤੀਆਂ ਹੋਈਆਂ ਇਨਵੈਸਟਮੈਂਟਸ ਨੂੰ ਅੱਜ ਨਹੀਂ, ਕੱਲ੍ਹ ਨੂੰ ਨਹੀਂ, ਪਰਸੋਂ ਨੂੰ ਨਹੀਂ, 2-4 ਸਾਲ ਨੂੰ ਖਤਰਾ ਜ਼ਰੂਰ ਪੈਦਾ ਹੋ ਸਕਦਾ। ਖੈਰ ਜੀ, ਆਪਾਂ ਉਹ ਵਿਸ਼ਾ ਜਿਹੜਾ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ, ਇਹਦੇ 'ਤੇ ਕਾਫੀ ਸਾਰੇ ਸਾਡੇ ਕਾਲਰ ਨਾਲ ਨੇ, ਇੱਕ ਦੋ ਕਾਲਰਸ ਦੀ ਗੱਲਬਾਤ ਸੁਣ ਕੇ ਆਪਾਂ ਫਿਰ ਰਣਜੀਤ ਢਿੱਲੋਂ ਨੂੰ ਲਾਈਨ 'ਤੇ ਲਵਾਂਗੇ। ਹਾਂਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ?
ਹਾਂਜੀ ਹਾਂਜੀ, ਗੱਲ ਇਹ ਹੈਗੀ ਕੱਲ੍ਹ ਟੋਟੋ ਸੁਣਿਆ ਲਾਈਨ 'ਤੇ।
ਹਾਂਜੀ ਹਾਂਜੀ, ਲਾਈਨ 'ਤੇ ਹੋ।
ਹਾਂਜੀ, ਉਹ ਟਰੂਡੋ ਸਾਹਿਬ ਦੀ ਕੱਲ੍ਹ ਵੀਡੀਓ ਦੇਖੀ ਆ ਤੁਸੀਂ, ਉਹਦੀ ਵਕਾਲਤ ਤਾਂ ਕਰੀ ਜਾਂਦੇ, ਪਰ ਤੁਸੀਂ ਦੇਖੋ ਉਸ ਦੇ ਵਿੱਚ ਇੰਗਲਿਸ਼ ਔਰ ਫ੍ਰੈਂਚ ਦੇ ਵਿੱਚ ਟਰੂਡੋ ਨੇ 19 ਵਾਰ ਮਾਫ਼ੀ ਮੰਗੀ। ਉਹ ਬੰਦਾ ਆਪ ਕਹੀ ਜਾਂਦਾ ਜੀ ਮੇਰੇ ਤੋਂ ਗਲਤੀ ਹੋਈ ਹੈ, ਗਲਤ ਸੀ ਮੇਰੇ ਲਈ, ਤੁਸੀਂ ਕਹਿੰਦੇ ਵੀ ਐਸੀ ਕੋਈ ਗੱਲ ਨੀ। ਕਮ ਸੇ ਕਮ ਤੁਸੀਂ ਇੰਨਾ ਤਾਂ ਦੇਖ ਲਓ ਵੀ ਜਿਹੜਾ ਬੰਦਾ ਆਪ ਹੀ ਮੰਨੀ ਜਾਂਦਾ ਗਲਤੀ, ਤੁਸੀਂ ਉਸ ਨੂੰ ਡਿਫੈਂਡ ਕਰੀ ਜਾਂਦੇ ਹੈਗੇ ਆ, ਜੇ ਇਸ ਤਰ੍ਹਾਂ ਦੇ ਸਵਾਮੀ ਭਗਤੀ ਇੰਟਰਵਿਊ ਹੱਦ ਹੋਈ ਪਈ ਆ। ਦੂਸਰੀ ਗੱਲ ਤੁਸੀਂ ਇਹ ਦੇਖੋ ਨਾ, ਇੱਕ ਪਬਲਿਕ ਬੰਦਾ ਹੁੰਦਾ ਜਿਹੜਾ ਰਾਜਨੀਤਿਕ ਬੰਦਾ ਹੁੰਦਾ, ਉਹਨਾਂ ਦਾ ਆਪਣਾ ਜੀਵਨ ਨੀ ਹੁੰਦਾ, ਉਹਨਾਂ ਦਾ ਜੀਵਨ ਪਬਲਿਕ ਦਾ ਜੀਵਨ ਹੁੰਦਾ, ਖੁੱਲੀ ਕਿਤਾਬ ਦੀ ਤਰ੍ਹਾਂ ਜੋ ਵੀ ਕੁਛ ਜੀਵਨ ਦੇ ਵਿੱਚ ਕਰਦੇ ਆ ਲੋਕ ਉਹਨਾਂ ਨੂੰ ਫਾਲੋ ਕਰਦੇ ਆ। ਇਹ ਤਾਂ ਆਮ ਤੌਰ ਤੇ ਕਿਹਾ ਜਾਂਦਾ ਤੁਸੀਂ ਆਪਣਾ ਜਿੰਨਾ ਮਰਜ਼ੀ ਛੁਪ ਛੁਪਾ ਕੇ ਬੈਠੇ ਨੂੰ ਰਾਜਨੀਤੀ ਦੇ ਵਿੱਚ ਆ ਜਾਓ, ਲੋਕ ਤੁਹਾਡੇ ਪੋਲੜੇ ਫੋੜ ਦੇਣਗੇ। ਸੋ ਇਹ ਤੁਹਾਡੀ ਹੱਦ ਹੋਈ ਪਈ ਆ, ਤੁਸੀਂ ਕਮ ਸੇ ਕਮ ਇੱਕ ਵਾਰੀ ਵੀਡੀਓ ਦੇਖੋ। 19 ਵਾਰ ਜਸਟਿਨ ਟਰੂਡੋ ਨੇ ਮਾਫ਼ੀ ਮੰਗੀ ਆ, ਤੁਸੀਂ ਨਾਟਕ ਦੀ ਡਰਾਮੇ ਦੀ ਗੱਲ ਕਰਦੇ, ਮੈਂ ਕਹਿੰਦਾ ਡਰਾਮਾ ਕੀਤਾ ਜਾ ਹੋਵੇ, ਜੋ ਮਰਜ਼ੀ ਕੀਤਾ ਹੋਵੇ, ਤੁਸੀਂ ਇੱਕ ਵਾਰੀ ਵੀਡੀਓ ਤੇ ਦੇਖੋ, ਬੰਦਾ ਮਾਫ਼ੀ ਕਾਹਦੇ ਲਈ ਮੰਗੀ ਜਾਂਦਾ, ਔਰ ਤੁਸੀਂ ਕਾਹਦੇ ਉੱਤੇ ਵਕਾਲਤ ਕਰਦੇ ਪਏ ਆ।
ਧੰਨਵਾਦ ਜੀ, ਧੰਨਵਾਦ। ਉਹ ਟਰੂਡੋ ਸਾਹਿਬ ਮਾਫ਼ੀ ਮੰਗ ਰਹੇ ਆ ਜੀ, ਮੈਂ ਤਾਂ ਨਹੀਂ ਮਾਫ਼ੀ ਮੰਗ ਰਿਹਾ, ਟਰੂਡੋ ਸਾਹਿਬ ਦੇ ਵਿਚਾਰ ਨੇ। ਟਰੂਡੋ ਸਾਹਿਬ ਭਾਵੇਂ 50 ਵਾਰੀ ਝੁੱਕ ਕੇ ਮਾਫ਼ੀ ਮੰਗ ਲੈਣ, ਨੱਕ ਰਗੜੀ ਜਾਣ, ਮੈਂ ਉਹ ਤੋਂ ਉਹਨਾਂ ਤੋਂ ਕੀ ਲੈਣਾ ਜੀ? ਮੈਂ ਆਪਣੇ ਵਿਚਾਰ ਦੇ ਰਿਹਾ, ਜ਼ਬਾਨ ਮੇਰੀ ਆਪਣੀ ਆ, ਸਿਰ ਮੇਰਾ ਆਪਣਾ। ਮੈਂ ਤਾਂ ਇਹ ਗੱਲ ਕਹਿ ਰਿਹਾ, ਸ਼ਾਇਦ ਤੁਸੀਂ ਪ੍ਰੋਗਰਾਮ ਸੁਣਿਆ ਨਹੀਂ ਵੀਰ ਜੀ। ਮੈਂ ਤਾਂ ਕਹਿੰਦਾ ਉਹਨਾਂ ਦਾ 4 ਸਾਲਾਂ ਦਾ, ਜਿੰਨੀ ਦੇਰ ਉਹ ਪ੍ਰਧਾਨ ਮੰਤਰੀ ਰਹੇ ਨੇ, ਉਹਨਾਂ ਦਾ 4 ਸਾਲਾਂ ਦਾ ਆਚਾਰ ਵਿਹਾਰ ਸਾਰਾ ਕੁਝ ਪਰਖ ਕੇ ਉਹਦੇ ਆਧਾਰ ਦੇ ਉੱਤੇ ਸੋਚੋ ਵੀ ਟਰੂਡੋ ਸਾਹਿਬ ਰੇਸਿਸਟ ਹੈਗੇ ਕਿ ਨਹੀਂ। ਬਾਕੀ ਇੱਕ ਗੱਲ ਮੈਂ ਇਹ ਵੀ ਕਹਿ ਗਿਆ ਵੀ ਟਰੂਡੋ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ 'ਤੇ ਇੱਕ ਵਾਰ ਨਹੀਂ 100 ਵਾਰ ਕਿੰਤੂ ਪਰੰਤੂ ਕਰੋ ਕਾਰਗੁਜ਼ਾਰੀ ਦੇ ਉੱਤੇ, ਠੋਸ ਦਲੀਲਾਂ ਲੱਭ ਕੇ ਲਿਆਓ। ਇਹ ਦੋਨੇ ਪਾਰਟੀਆਂ NDP ਅਤੇ ਕੰਜ਼ਰਵੇਟਿਵ ਨੂੰ ਚਾਹੀਦਾ ਉਹ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ, ਉਹਦੇ 'ਤੇ ਟਰੂਡੋ ਸਾਹਿਬ ਨੂੰ ਘੇਰਨ, ਰੋਜ਼ ਘੇਰਨ, ਅਸੀਂ ਰੇਡੀਓ 'ਤੇ TV 'ਤੇ ਆਪਦੇ 'ਤੇ ਖਬਰਾਂ ਦੇਵਾਂਗੇ। ਮੈਂ ਤਾਂ ਇਹ ਗੱਲ ਕਹਿ ਕੇ ਗਿਆ ਸੀ ਵੀਰ ਜੀ ਬਈ 18-20 ਸਾਲ ਪਹਿਲਾਂ ਜਿਹੜਾ ਕੁਝ ਹੋ ਗਿਆ ਨਾ ਉਹਦੇ 'ਤੇ ਕਿਉਂ ਐਵੇਂ ਤੁਸੀਂ ਉਹਨੂੰ ਲੱਸੀ ਵਾਂਗੂ ਪਾਣੀ ਪਾ ਪਾ ਕੇ ਵਧਾਈ ਜਾਂਦੇ। ਬਾਕੀ ਟਰੂਡੋ ਸਾਹਿਬ ਨੇ ਮਾਫ਼ੀ ਮੰਗਣੀ, ਉਹਨਾਂ ਦੀ ਮਜਬੂਰੀ ਆ, ਮੇਰੀ ਤਾਂ ਕੋਈ ਮਜਬੂਰੀ ਨਹੀਂ। ਮੇਰਾ ਕੀ ਹੋਜੂ, ਕੱਲ੍ਹ ਤੋਂ ਕੱਲ੍ਹ ਨੂੰ ਮੈਂ ਨਾ ਆਊਂ, ਕੱਲ੍ਹ ਨੂੰ ਰਾਣਾ ਜੀ ਆ ਜਾਣਗੇ, ਪਰਸੋਂ ਨੂੰ ਫਿਰ ਮੈਂ ਆ ਜੂਗਾ, ਮੇਰਾ ਤਾਂ ਕੋਈ ਗੱਡਾ ਨਹੀਂ ਨਾ ਖੜਾ, ਮੈਂ ਕਿਉਂ ਮਾਫ਼ੀ ਮੰਗਾਂ? ਬਾਕੀ ਇਸ ਗੱਲ 'ਤੇ ਜੇ ਮੈਥੋਂ ਕੋਈ ਗਲਤੀ ਹੋਊਗੀ ਮੈਂ ਮਾਫ਼ੀ ਮੰਗ ਲੂੰ, ਜੇ ਮੈਥੋਂ ਨਾ ਵੀ ਗਲਤੀ ਹੋ ਮੈਂ ਫਿਰ ਵੀ ਮਾਫ਼ੀ ਮੰਗ ਲੂੰ। ਬਹੁਤ ਵਾਰ ਆਪਾਂ ਸੌਰੀ ਕਹਿ ਦਿੰਦੇ ਹੁੰਦੇ ਹਾਂ, ਕਿਉਂ ਕਹਿੰਦੇ ਹਾਂ? ਸਾਡੇ ਘਰੇਲੂ ਰਿਲੇਸ਼ਨ ਪਰਿਵਾਰ ਦੇ ਨਾਲ ਆਲੇ ਦੁਆਲੇ ਰਿਸ਼ਤਿਆਂ ਦੇ ਵਿੱਚ ਬਹੁਤ ਵਾਰੀ ਸਾਨੂੰ ਲੱਗਦਾ ਹੁੰਦਾ ਵੀ ਯਾਰ ਸਾਹਮਣੇ ਵਾਲਾ ਬੰਦਾ ਨਾ ਸਾਨੂੰ ਮਿਸਇੰਟਰਪ੍ਰੈਟ ਕਰ ਗਿਆ, ਸਾਡੀ ਗੱਲ ਆਊਟ ਆਫ ਕੰਟੈਕਸਟ ਲੈ ਕੇ ਕਰ ਗਿਆ। ਅਸੀਂ ਮੌਕੇ 'ਤੇ ਬਖੇੜਾ ਨਹੀਂ ਖੜਾ ਕਰਨਾ ਚਾਹੁੰਦੇ ਹੁੰਦੇ, ਗਲਤੀ ਨਹੀਂ ਵੀ ਹੁੰਦੀ ਅਸੀਂ ਫਿਰ ਵੀ ਕਹਿ ਦਿੰਦੇ ਸੌਰੀ, ਚਲੋ ਗੱਲ ਨੂੰ ਨਿਬੇੜੋ ਜੀ, ਮੈਂ ਮਾਫ਼ੀ ਮੰਗ ਲੈਂਦਾ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਸੱਚੀ ਮੁੱਚੀ ਗਲਤੀ ਹੋਈ ਆ। ਸਿਆਣਾ ਬੰਦਾ, ਜਿਹੜਾ ਸਿਆਣਾ ਬੰਦਾ ਨਾ ਜਿਹਨੇ ਅੱਗੇ ਵਿਕਾਸ ਕਰਨਾ, ਉਹ ਗਲਤੀ ਵੀਰ ਜੀ ਪਹਿਲਾਂ ਆਪਣੇ ਆਪ ਤੋਂ ਮੰਗਦਾ। ਮੇਰਾ ਖਿਆਲ ਤੁਸੀਂ ਪ੍ਰੋਗਰਾਮ ਮੇਰਾ ਬਾਅਦ ਦੇ ਵਿੱਚ ਲਾਇਆ, ਮੈਂ 5-10 ਮਿੰਟ ਇਸੇ ਗੱਲ 'ਤੇ ਗੱਲ ਕੀਤੀ ਆ ਵੀ ਬੰਦਾ ਸਭ ਤੋਂ ਪਹਿਲਾਂ ਆਪਣੇ ਮੂਹਰੇ ਮਾਫ਼ੀ ਮੰਗਦਾ, ਬਾਕੀ ਸਾਰੀ ਡਰਾਮੇਬਾਜ਼ੀ ਹੁੰਦੀ ਆ। ਆਪਣੇ ਆਪ ਤੋਂ ਮਾਫ਼ੀ ਮੰਗ ਕੇ ਕੋਈ ਸਾਨੂੰ ਮਾਫ਼ ਕਰਨ ਦਾ ਮਤਲਬ, ਇੱਕ ਜਦੋਂ ਗਲਤੀ ਕਰ ਲਈ ਉਹ ਗਲਤੀ ਅਨਡਨ ਤਾਂ ਹੋ ਨਹੀਂ ਸਕਦੀ ਨਾ। ਮਾਫ਼ ਕਰਨ ਦਾ ਮਤਲਬ ਹੁੰਦਾ ਜਿਹੜਾ ਤੁਹਾਡੀ ਜ਼ਮੀਰ ਦੇ ਉੱਤੇ ਬੋਝ ਪਿਆ ਉਹ ਲਹਿ ਜਾਂਦਾ। ਬਹੁਤ ਵਾਰੀ ਤੁਹਾਨੂੰ ਦੂਜਾ ਬੰਦਾ ਮਾਫ਼ ਹੀ ਨਹੀਂ ਕਰਦਾ, ਫਿਰ ਕੀ ਕਰੋਗੇ? ਤੁਸੀਂ ਸੌਰੀ ਕਹਿਤਾ, ਸਾਹਮਣੇ ਵਾਲਾ ਕਹਿੰਦਾ ਦੈਟਸ ਫਾਈਨ, ਤੂੰ ਸੌਰੀ ਕਹਿਤਾ, ਪਰ ਜਿਹੜਾ ਤੁਸੀਂ ਮਿਸਬਿਹੇਵ ਉਹਦੇ ਨਾਲ ਕਰ ਲਿਆ ਉਹ ਅਨਡਨ ਤਾਂ ਨਹੀਂ ਨਾ ਹੋ ਸਕਦਾ। ਅਲਟੀਮੇਟਲੀ ਤੁਸੀਂ ਆਪਣੇ ਮਨ ਨੂੰ ਸਮਝਾਉਂਦੇ ਹੋ ਵੀ ਯਾਰ ਮੈਂ ਇਹਦੇ ਨਾਲ ਗਲਤੀ ਕਰ ਲਈ, ਮੈਂ ਆਪਣੇ ਆਪ ਨੂੰ ਸੁਧਾਰ ਲਾਂ, ਅਤੇ ਤੁਹਾਡਾ ਸੁਧਰਿਆ ਹੋਇਆ ਵਤੀਰਾ ਮਹੀਨਿਆਂ ਹਫ਼ਤੇ 10 ਦਿਨਾਂ ਬਾਅਦ 2 ਸਾਲਾਂ ਬਾਅਦ ਉਹ ਬੰਦੇ ਨੂੰ ਸੰਤੁਸ਼ਟੀ ਹੁੰਦੀ ਯਾਰ ਵੀ ਬੰਦਾ ਸੁਧਰ ਗਿਆ, ਆਪਣੇ ਘਰ ਤੁਹਾਡੇ ਲਈ ਚੰਗੀ ਗੱਲ ਆ, ਪਰ ਇਹ ਆ ਵੀ ਮੈਂ ਉਹ ਗੱਲ ਨਹੀਂ ਸੀ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਸੋਚ ਲਿਆ। ਅਤੇ ਭਾਈ ਟਰੂਡੋ ਸਾਹਿਬ ਮਾਫੀਆ, 50 ਨਹੀਂ ਮੰਗਣ ਉਹਨਾਂ ਨੇ ਵੋਟਾਂ ਲੈਣੀਆਂ, ਮੈਂ ਤਾਂ ਨਹੀਂ ਨਾ ਵੋਟਾਂ ਲੈਣੀਆਂ, ਮੈਂ ਤਾਂ ਹੁਣ ਵੀ ਕਹਿ ਦੇਣਾ ਟਰੂਡੋ ਸਾਹਿਬ ਗਲਤ ਕਰ ਰਹੇ, ਲਓ ਮੇਰੀ ਕੀ ਟੰਗ ਭਰ ਲੂਗਾ ਕੋਈ। ਇਹ ਤਾਂ ਮੇਰੇ ਵਿਚਾਰ ਨੇ, ਬਾਕੀ ਤੁਹਾਡੇ ਵਿਚਾਰ ਆਪਾਂ ਕੱਟਦੇ ਨਹੀਂ, ਤੁਸੀਂ ਤੁਸੀਂ ਦੇ ਹੀ ਜਾਓ। ਪਰ ਐਡੀ ਵੱਡੀ ਗੱਲ ਨਹੀਂ, ਉਹ ਟਰੂਡੋ ਸਾਹਿਬ ਨੂੰ ਸਾਹਮਣੇ ਵੋਟਾਂ ਦਿਸਦੀਆਂ, ਉਹਨਾਂ ਨੂੰ ਲੱਗਦਾ ਵੀ ਜੇ ਮੈਂ ਮਾਫੀ ਨਾ ਮੰਗੀ ਤੇ ਮੈਨੂੰ ਪਤਾ ਨਹੀਂ ਰੇਸਿਸ ਸਮਝਿਆ ਜਾਊਗਾ, ਇਸੇ ਚੱਕਰ ਦੇ ਵਿੱਚ ਉਹ ਪਾਉਣਾ ਚਾਹੁੰਦੇ ਸੀ। ਖੈਰ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਤੇ ਜਿਹੜੇ ਲੋਕ ਕਾਰਗੁਜ਼ਾਰੀ 4 ਸਾਲ ਦੀ ਨਹੀਂ ਦੇਖਦੇ, ਫੋਟੋਆਂ ਦੇਖ ਕੇ, ਫੈਮਿਲੀ ਦੀਆਂ ਫੋਟੋਆਂ ਦੇਖ ਕੇ ਉਹ ਡਿਸੀਜਨ ਕਰਦੇ ਨੇ, ਉਹ ਸਿਆਣੇ ਲੋਕ ਨਹੀਂ ਹੁੰਦੇ। ਮੈਂ ਇੱਕ ਤੁਹਾਨੂੰ ਹੋਰ ਇਸ ਤੋਂ ਅੱਗੇ ਵਿਧਾਨ ਦੇ ਜਾਂਦਾ। 5 ਸਾਲ ਦਾ, 10 ਸਾਲ ਦਾ ਬੱਚਾ ਘਰੇ ਨਹਾ ਰਿਹਾ, ਕੋਈ ਉਹਦੀ ਫੋਟੋ ਖਿੱਚ ਲਏ, ਉਹਦੇ ਕੱਪੜੇ ਨਹੀਂ ਪਾਏ ਹੋਏ, ਅਤੇ ਕੋਈ ਉਹਨੂੰ ਬਾਹਰ ਜਾ ਕੇ ਕਹਿ ਦੇ ਲਓ ਜੀ ਉਹ ਤਾਂ ਘਰੇ ਐਵੇਂ ਹੀ ਰਹਿੰਦੇ ਨੇ, ਮੈਂ ਫੋਟੋ ਦਿਖਾਉਣਾ, ਇਹ ਕੋਈ ਚੰਗੀ ਗੱਲ ਆ? ਮਤਲਬ ਆਊਟ ਆਫ ਕੰਟੈਕਸਟ ਗੱਲਾਂ। ਕੋਈ ਘਰੇ ਰਵੇ, ਨਾਟਕ ਕਰ ਰਿਹਾ, ਥੀਏਟਰ ਹੋ ਰਿਹਾ, ਉਹਦੇ ਵਿੱਚ ਕਿਸੇ ਨੇ ਕੀ ਰੋਲ ਪਲੇ ਕੀਤਾ, ਕੀ ਨਹੀਂ ਕੀਤਾ, ਉਹਨੂੰ ਛੱਡੋ। ਤੁਸੀਂ ਉਹਦੀ ਬਾਹਰ ਦੀ ਜ਼ਿੰਦਗੀ ਦੇਖੋ, ਉਹਦੇ ਉਹਦਾ ਵਿਚਾਰ ਦੇਖ, ਸੁਣੋ ਉਹਦਾ ਵਿਹਾਰ ਸੁਣੋ। ਰੇਸਿਜ਼ਮ ਬਾਰੇ ਮੈਨੂੰ ਲੱਗਦਾ, ਰੇਸਿਜ਼ਮ ਆ ਨਾ ਜਿਹੜਾ, ਉਹਦੇ ਬਾਰੇ ਟਰੂਡੋ ਸਾਹਿਬ ਦੇ ਵਿਚਾਰ ਆ ਜਿਹੜੇ ਉਹੋ ਜਿਹੇ ਨਹੀਂ ਜਿਵੇਂ ਉਹਨਾਂ ਨੂੰ ਦਰਸਾਇਆ ਜਾ ਰਿਹਾ। ਟਰੂਡੋ ਸਾਹਿਬ ਦੇ ਵਿਚਾਰ ਹੋਰ ਗਲਤ ਹੋ ਸਕਦੇ ਆ। SNC ਲੈਵਲ ਦੇ ਮੁੱਦੇ ਉੱਤੇ ਉਹਨਾਂ ਨੇ ਪੱਖਪਾਤ ਕੀਤਾ, ਉਹਨਾਂ ਦੇ ਮਿਨਿਸਟਰਾਂ ਨੇ ਅਸਤੀਫਾ ਦਿੱਤਾ, ਮਤਲਬ ਇੰਨਾ ਕੁਛ ਹੋਇਆ, ਠੀਕ ਹੈ ਕਿ ਨਹੀਂ? ਉਹਨਾਂ ਮੁੱਦਿਆਂ ਦੀ ਗੱਲ ਕਰੀ। ਖੈਰ ਜੀ, ਸਾਡੇ ਨਾਲ ਢਿੱਲੋਂ ਸਾਹਿਬ ਜੁੜੇ ਹੋਏ ਨੇ, ਸਮਾਂ ਬਹੁਤ ਥੋੜ੍ਹਾ ਰਹਿ ਗਿਆ, ਕਾਲ ਸਾਡੀਆਂ, ਕਾਲ ਲਾਈਨ ਸਾਡੀਆਂ ਸਾਰੀਆਂ ਬਿਜ਼ੀ ਨੇ। ਢਿੱਲੋਂ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਧੰਨਵਾਦ ਬ੍ਰਾਡ ਸਾਹਿਬ ਸਾਰਿਆਂ ਨਾਲ ਰੂਬਰੂ ਕਰਨ ਦਾ।
ਹਾਂਜੀ, ਮੌਰਗੇਜ ਕੀ ਕਹਿੰਦੀ ਆਪਣੀ?
ਬ੍ਰਾਡ ਸਾਹਿਬ, ਪਹਿਲਾਂ ਤਾਂ ਟੋਰਾਂਟੋ ਰੀਅਲ ਸਟੇਟ ਬੋਰਡ ਜਾਂ ਸੋਰੀ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਦੇ ਜਿਹੜੇ ਸਟੈਟਸ ਆਏ ਆ ਕੁਆਟਰਲੀ, ਉਹ ਕਹਿੰਦੇ ਆ ਵੀ ਜਿਹੜੀ ਮਾਰਕੀਟ ਹੈ, ਹਾਊਸਿੰਗ ਮਾਰਕੀਟ, ਉਹ ਬਾਊਂਸ ਬੈਕ ਕਰ ਗਈ ਹੈ, 5% ਐਪਰੀਸੀਏਸ਼ਨ ਹੋਈ ਹੈ। ਸੋ ਪਹਿਲਾਂ ਨਾਲੋਂ ਨੰਬਰ ਆਫ ਟ੍ਰਾਂਜੈਕਸ਼ਨਸ ਵਧੀਆਂ ਨੇ, ਸੋ ਇਹ ਪੋਜ਼ਿਟਿਵ ਸਾਈਨ ਉਹਨਾਂ ਨੂੰ ਨਜ਼ਰ ਆ ਰਿਹਾ, ਬੇਸਡ ਔਨ ਜਿਹੜੇ ਲੋਕਾਂ ਦੀ ਜੋਬ ਮਾਰਕੀਟ ਹੈ ਉਹ ਠੀਕ ਹੈ ਜੀ, ਸਾਰਾ ਕੁਛ ਠੀਕ ਹੈ। ਸੋ ਇਹ ਸਟੈਟਸ ਆਏ ਆ ਜੀ ਆਪਣੇ। ਤੇ ਦੂਸਰਾ ਦੱਸਣਾ ਚਾਹਾਂਗਾ ਵੀ ਰੇਟ ਦੀ ਘਟਾਉਣ ਦੀ ਅਕਤੂਬਰ ਦੇ ਵਿੱਚ ਪਲੈਨਿੰਗ ਚੱਲ ਰਹੀ ਹੈ ਗਵਰਨਮੈਂਟ ਦੀ, ਸੋ ਹੋਪਫੁਲੀ ਥੋੜਾ ਜਿਹਾ ਜਿਹੜਾ ਪ੍ਰਾਈਮ ਰੇਟ ਹੈ ਥੱਲੇ ਆ ਸਕਦਾ, ਉਹਦੇ ਵੀ ਆਸਾਰ ਹੈਗੇ ਆ। ਇਸ ਤੋਂ ਇਲਾਵਾ ਬ੍ਰਾਡ ਸਾਹਿਬ, ਰੈਜ਼ੀਡੈਂਸ਼ੀਅਲ ਮੌਰਗੇਜ ਦੇ ਰੇਟਸ ਦੀ ਗੱਲ ਕਰੀਏ ਤਾਂ 2.54 ਬੜਾ ਹੀ ਸੋਹਣਾ 5 ਸਾਲਾਂ ਦਾ ਰੇਟ ਹੈ, ਫਿਕਸ ਰੇਟ ਹੈਗਾ। ਸੋ ਜਿਹੜੇ ਫੁੱਲੀ ਕੁਆਲੀਫਾਈਡ ਕਲਾਇੰਟਸ 5-10-15% ਡਾਊਨ ਕਰ ਰਿਹਾ, ਉਹਨਾਂ ਲਈ ਅਵੇਲੇਬਲ ਹੈ ਜੀ ਸਾਡੇ ਕੋਲ। ਬਹੁਤ ਪ੍ਰੋਬਲਮਸ ਆ ਰਹੀਆਂ ਨੇ ਮਾਰਕੀਟ ਦੇ ਵਿੱਚ, ਹਾਲੇ ਵੀ ਲੋਕਾਂ ਨੂੰ ਲੱਗਦਾ ਵੀ ਸ਼ਾਇਦ B20 ਜਿਹੜਾ ਸਟ੍ਰੈਸ ਟੈਸਟ ਸੀਗਾ ਉਹ ਲੀਨੀਅੰਟ ਕਰਤਾ ਤੇ ਗਵਰਨਮੈਂਟ, ਕਿਉਂਕਿ ਨਿਊਜ਼ ਦੇ ਵਿੱਚ ਉਹ ਕਹਿ ਦਿੰਦੇ ਆ ਜੀ ਅਸੀਂ ਲੀਨੀਅੰਟ ਕਰਤਾ, ਥੋੜਾ ਜਿਹਾ ਜਿਹੜਾ ਸਟ੍ਰੈਸ ਟੈਸਟ ਕੀਤਾ ਸੀ ਉਹਦੇ ਚ ਲੀਨੀਅੰਸੀ ਦਾ ਇਹ ਫਰਕ ਹੈ ਵੀ ਜਿਹੜਾ ਬੰਦਾ 4 ਲੱਖ ਦੀ ਮੌਰਗੇਜ ਕੁਆਲੀਫਾਈ ਕਰਦਾ ਸੀਗਾ ਤੇ ਉਹ 4,15,000 ਦੀ ਮੌਰਗੇਜ ਲਈ ਹੁਣ ਕੁਆਲੀਫਾਈ ਕਰਦਾ। ਸੋ ਇੰਨੀ ਕੁ ਲੀਨੀਅੰਸੀ ਵਰਤੀ ਗਈ ਹੈ, ਇਹਨੂੰ ਮੈਂ ਕਹਿ ਸਕਦਾ ਵੀ ਇਲੈਕਸ਼ਨ ਨੇੜੇ ਆਉਣਾ, ਕੋਈ ਨਾ ਕੋਈ ਇਹਨਾਂ ਨੂੰ ਲੋਕਾਂ ਨੂੰ ਦੱਸਣ ਲਈ ਜੀ ਅਸੀਂ ਆਹ ਕਰਤਾ ਉਹ ਕਰਤਾ, ਉਹ ਵੀ ਹੋ ਸਕਦਾ। ਬਾਕੀ ਪ੍ਰੋਬਲਮਸ ਇਹ ਆਉਂਦੀਆਂ ਨੇ ਕਿ ਕਲਾਇੰਟਸ ਆਰ ਆਲਵੇਜ਼ ਇਨੋਸੈਂਟ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕ੍ਰੈਡਿਟ ਉਹਨਾਂ ਦਾ ਕਿਵੇਂ ਖਰਾਬ ਹੋ ਗਿਆ, ਕਿਉਂਕਿ ਦੇ ਆਰ ਨੋਟ ਐਜੂਕੇਟਡ ਇਨ ਦੈਟ ਫੀਲਡ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡੀ ਇਨਕਮ ਸਫੀਸ਼ੈਂਟ ਹੈ, ਅਸੀਂ ਜਾਵੜਦੇ ਹਾਂ। ਤੋ ਐਂਡ ਦੇ ਵਿੱਚ ਉਹ ਕੀ ਕਰਦੇ ਆ ਜੀ, ਸਫ਼ਰ ਕਰਦੇ ਆ ਕਲੋਜ਼ਿੰਗਸ ਜਦੋਂ ਨੇੜੇ ਆਉਂਦੀਆਂ ਨੇ, ਜਾਂ ਤਾਂ ਉਹਨਾਂ ਨੂੰ ਇੱਕਦਮ ਸ਼ੌਕ ਲੱਗਦਾ ਵੀ ਅਸੀਂ ਡਿਸਕੁਆਲੀਫਾਈ ਹੋ ਗਏ ਹਾਂ, ਜਾਂ ਕੋਈ ਉਹਨਾਂ ਨੂੰ ਵੈਸੇ ਹੀ ਭੁਲੇਖੇ 'ਚ ਰੱਖਦਾ ਵੀ ਹੋ ਜੂਗੀ, ਐਂਡ ਦੇ ਵਿੱਚ ਕਹਿ ਦਿੰਦੇ ਆ ਜੀ ਨਹੀਂ ਆ ਸਾਡੀ ਵੱਡੀ ਬੜੀ ਪ੍ਰੋਬਲਮ ਹੋ ਗਈ ਹੈ ਤੇ ਹੁਣ ਨਹੀਂ ਤੁਸੀਂ ਕੁਆਲੀਫਾਈ ਕਰ ਸਕਦੇ। ਸੋ ਐਂਡ ਆਫ ਦਾ ਡੇ ਉਹ ਪ੍ਰਾਈਵੇਟ ਵੱਲ ਨੂੰ ਫਿਰ ਉਹਨਾਂ ਕੋਲ ਇੱਕ ਚੋਇਸ ਰਹਿ ਜਾਂਦੀ, ਜਾਂ ਤਾਂ ਆਪਣਾ ਡਿਪੋਜ਼ਿਟ ਲੂਜ਼ ਕਰਨ ਤੇ ਲੀਗਲ ਸਿਚੁਏਸ਼ਨ 'ਚ ਫਸਣ, ਤੇ ਜਾਂ ਫਿਰ ਉਹ ਪ੍ਰਾਈਵੇਟ ਮੌਰਗੇਜ ਲੈਣ। ਤੋ ਮੈਂ ਉਹਨਾਂ ਨੂੰ ਸਾਰੇ ਕਲਾਇੰਟਸ ਨੂੰ ਜਿਹਨਾਂ ਦੀਆਂ ਕਲੋਜ਼ਿੰਗ ਚਾਹੇ ਮਹੀਨੇ ਨੂੰ ਨੇ, ਚਾਹੇ 6 ਮਹੀਨੇ ਨੂੰ ਨੇ, ਚਾਹੇ ਸਾਲ ਨੂੰ ਨੇ, ਚਾਹੇ ਉਹ ਬਿਲਡਰ ਤੋਂ ਬੁੱਕ ਕਰਾ ਰਹੇ ਆ, ਇੱਕ ਵਾਰ ਜ਼ਰੂਰ ਸੰਪਰਕ ਕਰਕੇ ਆਪਣੇ ਆਪ ਨੂੰ ਪ੍ਰੀ ਅਪਰੂਵ ਕਰਾਓ ਜਾਂ ਅਪਰੂਵਲ ਲਓ ਜਿਹਨਾਂ ਦੀਆਂ ਨੇੜੇ ਕਲੋਜ਼ਿੰਗਸ ਆ ਗਈਆਂ, ਕਿਉਂਕਿ ਲਾਸਟ ਮਿੰਟ ਵਾਲੀ ਜਿਹੜੀ ਪ੍ਰੋਬਲਮ ਹੈ ਉਹ ਕਿਸੇ ਨੂੰ ਵੀ ਨਹੀਂ ਚੰਗੀ ਲੱਗਦੀ, ਕਲਾਇੰਟਸ ਨੂੰ ਨਹੀਂ ਚੰਗੀ ਲੱਗਦੀ। ਉਹਨਾਂ ਨੇ ਕਲਾਇੰਟਸ ਨੇ ਪਾਠ ਰਖਾਏ ਹੁੰਦੇ ਆ ਘਰਾਂ ਦੇ ਵਿੱਚ, ਕਈ ਵਾਰ ਗੈਸਟ ਬੁਲਾਏ ਹੁੰਦੇ ਆ ਤੇ ਚਾਬੀ ਨਹੀਂ ਮਿਲਦੀ, ਉਹ ਬੜੀਆਂ ਔਡ ਸਿਚੁਏਸ਼ਨਸ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਬੀਇੰਗ ਮੌਰਗੇਜ ਬ੍ਰੋਕਰ ਉਹ ਆਉਂਦੇ ਆ ਫਿਰ ਲਾਸਟ ਮਿੰਟ ਤੇ ਕਲਾਇੰਟ, ਉਹਨਾਂ ਨੂੰ ਕਿਤੋਂ ਨਾ ਕਿਤੋਂ ਅਸੀਂ ਅਰੇਂਜ ਕਰਵਾ ਕੇ ਦਿੰਦੇ ਹਾਂ, ਪੈਸੇ ਖੜੇ ਪੈ ਨਹੀਂ, ਉਹਨਾਂ ਨੂੰ ਪ੍ਰਾਈਵੇਟ ਲੈ ਕੇ ਦੇਈਦੇ ਆ, ਫਿਰ ਉਹਨਾਂ ਨੂੰ ਕੱਢੀ ਦਾ ਵੀ ਉਸ ਪ੍ਰਾਈਵੇਟ ਦੇ ਵਿੱਚੋਂ।
ਬਿਲਕੁਲ ਜੀ, ਨੰਬਰ ਦੇ ਜੀ, ਸਮਾਂ ਥੋੜਾ ਰਹਿ ਗਿਆ ਦੇ ਵਿੱਚ,
ਠੀਕ ਹੈ ਜੀ, ਕੋਸ਼ਿਸ਼ ਕਰੀ ਦੀ ਆ 2-3 ਮਹੀਨਿਆਂ 'ਚ ਉੱਥੋਂ ਕੱਢ ਕੇ ਕਿਸੇ ਚੰਗੇ ਇੰਸਟੀਟਿਊਸ਼ਨਲ ਬੈਂਕ ਵੱਲ ਲੈ ਜਾਈਏ। ਤੇ ਜਿਹਨੂੰ ਵੀ ਕਿਸੇ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਪ੍ਰਾਈਵੇਟ ਮੌਰਗੇਜ ਦੀ ਲੋੜ ਹੈ, ਸਾਨੂੰ ਸੰਪਰਕ ਕਰ ਸਕਦੇ ਆ ਜੀ 905-499 2700 ਨੰਬਰ ਹੈ, ਬੜਾ ਸੌਖਾ ਜਿਹਾ, 9054992700। ਧੰਨਵਾਦ ਬਰਾਦਰ,
ਮਿਹਰਬਾਨੀ ਜੀ। ਇੱਕ ਕਮਰਸ਼ੀਅਲ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏ ਜ਼ੈਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ। ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ, 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400।
ਦੋਸਤੋ, ਟਰੱਕ ਪਾਰਕਿੰਗ ਯਾਰਡ ਆ ਵਿੰਡਜ਼ਰ, ਜਿਹੜਾ ਨਵਾਂ ਬ੍ਰਿਜ ਬਣ ਰਿਹਾ, ਮੈਸਟਰ ਬ੍ਰਿਜ, ਬਿਲਕੁਲ ਉਹਦੇ ਨਾਲ। ਟਰੱਕਿੰਗ ਕੰਪਨੀਜ਼ ਵਾਲੇ ਪ੍ਰੋਗਰਾਮ ਸੁਣ ਰਹੇ ਨੇ ਤਾਂ ਫੌਰੀ ਮੇਰੇ ਨਾਲ ਸੰਪਰਕ ਕਰ ਲਿਓ ਜੀ। ਇਹ ਆਲਮੋਸਟ 10 ਏਕੜ ਦੇ ਨੇੜੇ ਹੈਗੀ ਪ੍ਰੋਪਰਟੀ, ਇਹਦੇ ਵਿੱਚ ਤੁਸੀਂ ਬਿਲਡਿੰਗ ਬਣਾ ਸਕਦੇ ਹੋ। ਟਰੱਕ ਪਾਰਕਿੰਗ ਆ ਜਿਹੜੀ, ਉਹ ਆਲਰੇਡੀ ਗ੍ਰੈਵਲਡ ਯਾਰਡ ਹੈਗਾ ਜੀ, ਅੱਧੇ ਤੋਂ ਵੱਧ ਗ੍ਰੈਵਲ ਪਾਈ ਹੋਈ ਹੈ। ਨੰਬਰ ਮੇਰਾ 6473006 6473384 ਇੱਕ ਦੋ ਕਾਲਸ ਲੈ ਲਈਏ ਜੀ, ਜ਼ਿਆਦਾ ਕਾਲਸ ਤਾਂ ਲਈਆਂ ਨਹੀਂ ਜਾਣੀਆਂ। ਪਹਿਲੀ ਕਾਲ 'ਤੇ ਚੱਲਦੇ ਵੀਰ ਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਨੈਕਸਟ ਕਾਲ, ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ? ਮੇਰਾ ਖਿਆਲ, ਹਾਂਜੀ, ਅਗਲੀ ਕਾਲ 'ਤੇ ਮੈਨੂੰ ਲੱਗਦਾ ਸਾਡੇ ਦੋਸਤਾਂ ਨੂੰ ਪਤਾ ਲੱਗ ਗਿਆ ਵੀ ਸਮਾਂ ਤਾਂ ਹੋ ਗਿਆ ਹੁਣ ਸਮਾਪਤ। ਖੈਰ ਜੀ, ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੀ ਗੱਲਬਾਤ ਕਰਨ ਦਾ ਮਕਸਦ ਇੰਨਾ ਹੀ ਸੀ ਕਿ ਇਸ਼ੂਜ਼ ਵੋਟਾਂ ਦੇ ਵਿੱਚ ਅਸਰ ਪਾ ਸਕਦੇ ਆ, ਉਹ ਮੈਂਟੈਲਿਟੀ ਸਾਡੇ ਲੋਕਾਂ ਦੀ ਇਸ ਤਰ੍ਹਾਂ ਬਣੀ ਹੋਈ ਹੈ, ਪਰ ਕੋਈ ਮੁੱਦਾ ਐਡਾ ਵੱਡਾ ਹੈ ਨਹੀਂ। ਕੰਜ਼ਰਵੇਟਿਵਸ ਇਹਨੂੰ ਉਭਾਰ ਰਹੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਟਰੂਡੋ ਸਾਹਿਬ ਦੀ ਜਿਹੜੀ ਪਾਪੂਲੈਰਿਟੀ ਬਣੀ ਹੋਈ ਆ, ਅਸੀਂ ਉਹਨੂੰ ਢਾਹ ਲਾਈਏ, ਟਰੂਡੋ ਸਾਹਿਬ ਮਾਫੀਆਂ ਇਸ ਕਰਕੇ ਮੰਗ ਰਹੇ ਆ, ਉਹਨਾਂ ਨੂੰ ਲੱਗਦਾ ਕਿ ਆਪਣੀਆਂ ਵੋਟਾਂ ਬਚਾ ਕੇ ਰੱਖ ਲਈਏ। ਪਰ ਇਹ ਮੁੱਦਾ ਲੋਕਾਂ ਦਾ ਮੁੱਦਾ ਨਹੀਂ ਹੈ, ਉਹਨਾਂ ਦੇ ਆਚਾਰ ਵਿਹਾਰ ਦੇ ਵਿੱਚੋਂ ਇਹ ਗੱਲ ਨਹੀਂ ਝਲਕਦੀ ਰੇਸਿਜ਼ਮ ਵਾਲੀ। ਖੈਰ ਜੀ, ਸਮਾਂ ਦੋਸਤੋ ਸਾਡਾ ਸਮਾਪਤ ਹੋ ਗਿਆ, ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
Adnan Bashir of Cityscape and Buzzmax.ca present Living Legend Ustad Rohak Fateh Ali Khan live in concert. On Friday, October 18th, 2019, at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
खरीद फर्नीचर रास्ते से ना लेना सूट डॉलर मार्ट से ना पीना बासी कॉफी अच्छा लगता नहीं ना बनाओ इंटर्न को सीईओ ना खिलाओ फास्ट फूड क्लाइंट को ना लगाओ मस्का बॉस को अच्छा लगता नहीं हमें मिलता है वही जो हम चाहते यूज ओरिजिनल एचपी टोनर हर चिंता होगी दूर
100% रिलायबल एनवायरमेंटली रिस्पॉन्सिबल ऑलवेज ट्रस्ट द ओरिजिनल एचपी टोनर
ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ, 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋ ਲੋਕੇਸ਼ਨ ਦਾ ਇੱਕੋ ਹੀ ਨੰਬਰ 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
आप सुन रहे हैं WTOR 770 AM साज़ोबाज़ ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है। आज ही